ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹਾਲ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਰਹਾਉ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਮਨ ਵਿਲਾਸ ਪਏ ਸਾਹਿਬ ਕੈ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜ ਨਦਰੀ ਮੋਖ ਦੁਆਰ ਕਿਆ ਕਥੀ ਕਥੇ ਕਥ ਦੇਖ ਮੈਂ ਕਥਨ ਕਥਨ ਜਾਈ ਜੋ ਤੁਧ ਭਾਵੈ ਸੋਈ ਅੱਖਾਂ ਤਿਲ ਤੇਰੀ ਵਡਿਆ ਤੁਧ ਆਗੈ ਅਰਦਾਸ ਗੁਮਾਰੀ ਜਿਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੈ ਮੇਰ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੈ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਪਰਮ ਸਤਿਕਾਰਯੋਗ ਸਾਧ ਸੰਗਤ ਆਪ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰਾਂ ਨੇ ਮਿਹਰ ਕੀਤੀ ਹੈ ਰਹਿਮਤ ਕੀਤੀ ਹੈ ਕਰਮ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਇਸ਼ਨਾਨ ਦੀ ਦਾਤ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਦੇ ਨਿਤਨੇਮ ਸਤਿਗੁਰ ਪਾਤਸ਼ਾਹ ਜੀ ਦੇ ਦਰਸ਼ਨ ਦਦਾਰੇ, ਸੰਗਤਾਂ ਦੇ ਦਰਸ਼ਨ ਦਦਾਰੇ, ਗੁਰੂ ਕੇ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ। ਸਤਿਗੁਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਬਾਬਤ ਸਤਿਗੁਰਾਂ ਦੀ ਬਾਣੀ ਦਾ ਹੁਕਮ ਹੈ, ਅੰਤ ਨ ਪਾਵਤ ਦੇਵ ਸਰਵੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ, ਫੁਨ ਵੇਦ ਬਰੰਚ ਵਿਚਾਰ ਰਿਓ ਹਰ ਜਾਪ ਨ ਛਾਡੋ ਏਕ ਕਰੀ, ਮਥੁਰਾ ਜਨ ਕੋ ਪ੍ਰਵਦੀਨ ਦਾਇਆਲ ਗੈ ਸੰਗਤ ਸਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਧਰੀ, ਜਗ ਦੇ ਤਾਰਕ ਆਪ ਪ੍ਰਤੱਖ ਹਰ, ਸ਼ਾਂਤੀ ਦੇ ਸਮੁੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੀ ਪਵਿੱਤਰ ਰਸਨਾ ਤੋਂ ਤੁਰਕੀ ਬਾਣੀ ਦਾ ਹੁਕਮਨਾਮਾ ਅੰਮ੍ਰਿਤ ਵੇਲੇ ਦਾ ਇਨਹਾਨ ਸਾਨੂੰ ਪ੍ਰਾਪਤ ਹੋਇਆ ਹੈ। ਆਓ ਗੁਰੂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਬਾਣੀ ਸੁਣੀਏ, ਸੁਣ ਕੇ ਵਿਚਾਰੀਏ, ਵਿਚਾਰ ਕੇ ਹਿਰਦੇ ਵਸਾਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਤਨਾਸਰੀ ਮਹੱਲਾ ਪੰਜਵਾਂ।
ਤਨਾਸਰੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਚਮ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ।
ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੀ।
ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ। ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ, ਉਹਦੀ ਨੇਚਰ, ਉਹਦੀ ਕੁਦਰਤ, ਉਹਦੀ ਹੈਬਟ ਤੇ ਉਹਦੇ ਗੁਣ, ਉਹਦੀਆਂ ਵਡਿਆਈਆਂ ਦੱਸਦੇ ਹੋਏ ਬਚਨ ਕਰਦੇ ਨੇ, ਔਖੀ ਘੜੀ ਨਾ ਦੇਖਣ ਦੇਈ। ਗੁਰਮੁਖ ਪਿਆਰੇ ਭਾਈ ਪ੍ਰੇਮ ਸਿੰਘ ਜੀ ਪਾਠਾਂ ਦੇ ਬੋਧ ਵਾਲੇ ਹਨ। ਇੱਥੇ ਬਹੁਤ ਹੀ ਭੇਦ ਹੈ ਦੇਈ ਸ਼ਬਦ ਦੇ ਵਿੱਚ। ਆਮ ਕਰਕੇ ਇੱਥੇ ਅਸੀਂ ਬਿੰਦੀ ਲਾ ਦਿੰਦੇ ਹਾਂ ਕਿ ਔਖੀ ਘੜੀ ਨਾ ਦੇਖਣ ਦੇਈ। ਆਪਣੇ ਵੱਲੋਂ ਅਸੀਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਔਖਾ ਸਮਾਂ ਨਾ ਦੇਖਣ ਦੇ। ਪਰ ਉਹ ਦੇਈ ਜਿਹੜਾ ਸ਼ਬਦ ਹੈ, ਜੇ ਈੜੀ ਨੂੰ ਬਿੰਦੀ ਲਾ ਦਿੱਤੀ ਤਾਂ ਉਹ ਫਿਊਚਰ ਟੈਂਸ ਬਣ ਜਾਣਾ, ਆਉਣ ਵਾਲਾ ਸਮਾਂ। ਇੱਕ ਕਾਲ ਦੇ ਨਾਲ ਬਾਣੀ ਜੁੜ ਜਾਏਗੀ ਕਿ ਔਖੀ ਘੜੀ ਨਾ ਦੇਖਣ ਦੇਈ। ਪਿਛਲਾ ਸਮਾਂ ਤੇ ਇਹਦੇ ਨਾਲ ਸੰਬੰਧੇ ਨਾ ਹੋਇਆ, ਨਾ ਵਰਤਮਾਨ ਸੰਬੰਧ ਹੋਇਆ ਵੀ ਆਉਣ ਵਾਲੇ ਸਮੇਂ ਵਿੱਚ ਮੈਨੂੰ ਔਖੀ ਘੜੀ ਨਾ ਦੇਖਣ ਦੇਈ। ਪਰ ਪਾਠ ਦੇਈ, ਜੇ ਦੇਈ ਪਾਠ ਕਰਾਂਗੇ ਤਾਂ ਤਿੰਨੇ ਕਾਲ ਵਿੱਚ ਆ ਜਾਣੇ। ਲੰਘ ਚੁੱਕਿਆ ਸਮਾਂ, ਵਰਤਮਾਨ ਸਮਾਂ ਤੇ ਆਉਣ ਵਾਲਾ ਸਮਾਂ। ਹੇ ਵਾਹਿਗੁਰੂ, ਤੇਰਾ ਇੱਕ ਸੁਭਾਅ ਏ, ਜਿਹਨੂੰ ਆਪਾਂ ਸੁਭਾਅ ਕਹਿੰਦੇ ਹਾਂ, ਤੁਸੀਂ ਅੰਗਰੇਜ਼ੀ ਵਾਲੇ ਨੇਚਰ ਕਹਿੰਦੇ ਹੋ ਆਦਤ, ਉਹਨੂੰ ਹਿੰਦੀ ਵਿੱਚ ਬਿਰਦ ਕਹਿੰਦੇ ਨੇ, ਬਿਰਦ ਦੱਦੇ ਨਾਲ। ਜੇ ਦੱਦੇ ਦੀ ਜਗ੍ਹਾ ਧੱਦਾ ਲੱਗ ਜਾਵੇ, ਬਿਰਦ ਹੋ ਜਾਵੇ ਤਾਂ ਬੁਢਾਪਾ, ਬੁਢਾਪਣ ਹੁੰਦਾ ਬਿਰਦ। ਪਾਠ ਹੈ ਦੱਦੇ ਨਾਲ ਬਿਰਦ, ਬਿਰਦ ਦਾ ਹਿੰਦੀ ਵਿੱਚ ਅਰਥ ਹੈ ਸੁਭਾਅ, ਕਿਸੇ ਦੀ ਆਦਤ। ਜਿਹੋ ਜਿਹਾ ਕੋਈ ਸੁਭਾਅ ਕਿਸੇ ਦਾ ਹੁੰਦਾ, ਉਹੋ ਜਿਹਾ ਹੀ ਵਰਤਾਅ ਕਰਦਾ ਹੁੰਦਾ। ਆਪਣੀ ਨੇਚਰ ਦੇ ਆਦਤ ਦੇ ਅਧੀਨ ਹੀ ਮਨੁੱਖ ਕੰਮ ਕਰਦਾ। ਜਿਨ੍ਹਾਂ ਦੀ ਨੇਚਰ ਸੁਭਾਅ ਬਦ ਗਿਆ ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਨਗੇ, ਜਿਨ੍ਹਾਂ ਦਾ ਸੁਭਾਅ ਆਲਸ ਦਾ ਉਹ ਨਹੀਂ ਉੱਠ ਸਕਣਗੇ। ਜਿਨ੍ਹਾਂ ਦੀ ਨੇਚਰ ਸੁਭਾਅ ਬਣ ਗਈ ਹੈ ਅੰਮ੍ਰਿਤ ਵੇਲੇ ਗੁਰੂ ਘਰ ਆਉਣਗੇ। ਨਹੀਂ ਸੁਭਾਅ ਬਣਿਆ, ਨਹੀਂ ਆਦਤ ਪਈ ਗੁਰਸਿੱਖ ਪਿਆਰਿਓ, ਕੋਲੇ ਭਾਵੇਂ ਦਰਬਾਰ ਹੋਵੇ ਨਹੀਂ ਜਾ ਸਕਦੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਸੁਭਾਅ ਹੈ ਬਿਰਦ, ਉਹਦੀ ਆਦਤ ਹੈ ਕਿਹੜਾ ਕਿ ਔਖੀ ਘੜੀ ਨਾ ਦੇਖਣ ਦੇਈ। ਦੇਈ ਪਾਠ ਤਿੰਨੇ ਕਾਲ, ਉਹ ਵਾਹਿਗੁਰੂ ਦਾ ਸੁਭਾਅ ਐਸਾ ਹੈ ਉਹ ਆਪਣੇ ਸੇਵਕਾਂ ਨੂੰ ਮੁਸ਼ਕਲ ਨਹੀਂ ਆਉਣ ਦਿੰਦਾ, ਆਪਣੇ ਸੇਵਕਾਂ ਉੱਤੇ ਕਦੇ ਵੀ ਔਖਾ ਸਮਾਂ, ਔਖੀ ਘੜੀ, ਸੰਕਟ ਦਾ ਸਮਾਂ, ਬੰਧਨ ਦਾ ਸਮਾਂ, ਉਹਦਾ ਤਿੰਨੇ ਕਾਲ ਸੁਭਾਅ ਇਹ ਹੈ ਔਖੀ ਘੜੀ ਨਾ ਦੇਖਣ ਦੇਈ ਸਦਾ ਹੀ। ਇਹ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਨਾ ਸਾਨੂੰ ਔਖੀ ਘੜੀ ਦੇਖਣ ਦੇਈ, ਉਹਦਾ ਸੁਭਾਅ ਹੈ ਤੇ ਸੁਭਾਅ ਨੂੰ ਤੁਸੀਂ ਜਾਣਦੇ ਹੋ। ਜੋ ਸੁਭਾਅ ਹੈ ਕਿਸੇ ਦਾ ਉਹ ਕੱਲ ਵੀ ਉਹੀ ਸੀ, ਅੱਜ ਵੀ ਉਹੀ ਹੈ ਤੇ ਕੱਲ ਨੂੰ ਵੀ ਉਹੀ ਹੋਵੇਗਾ, ਤਿੰਨੇ ਕਾਲਾਂ ਵਿੱਚ ਉਹੀ ਰਹੇਗਾ। ਇਸੇ ਤਰ੍ਹਾਂ ਵਾਹਿਗੁਰੂ ਦਾ ਸੁਭਾਅ ਹੈ, ਉਹਦੀ ਆਦਤ ਹੈ ਕਿ ਆਪਣੇ ਸੇਵਕਾਂ ਨੂੰ ਸੰਕਟ ਵਿੱਚ ਨਹੀਂ ਪੈਣ ਦਿੰਦਾ, ਔਖਾ ਸਮਾਂ ਨਹੀਂ ਆਉਣ ਦਿੰਦਾ ਉਹਨਾਂ ਤੇ, ਔਖੀ ਘੜੀ ਨਾ ਦੇਖਣ ਦੇਈ। ਇਹ ਸਤਿਗੁਰ ਪਾਤਸ਼ਾਹ ਹੁਣ ਅਕਾਲ ਪੁਰਖ ਦੀ ਕਰਮ ਬਖਸ਼ਿਸ਼ ਉਹਦਾ ਸੁਭਾਅ ਸਾਨੂੰ ਦੱਸਦੇ ਨੇ। ਵਾਹਿਗੁਰੂ ਤੇਰਾ ਸੁਭਾਅ ਹੈ ਕਿ ਤੂੰ ਆਪਣੇ ਸੇਵਕਾਂ ਨੂੰ ਔਖੀ ਘੜੀ, ਔਖਾ ਸਮਾਂ ਦੇਖਣੇ ਨਹੀਂ ਦਿੰਦਾ।
ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ।
ਔਖੀ ਘੜੀ ਕਿਉਂ ਨੀ ਦੇਖਣ ਦਿੰਦਾ? ਵੀ ਸਮੇਂ ਤਾਂ ਸਭ ਤੇ ਆਉਣੀ ਹੈ, ਔਖੇ ਸਿਖਾਲੇ, ਪਰ ਉਹ ਕੀ ਕਰਦਾ? ਹਾਥ ਦੇ ਰਾਖੇ ਆਪਣੇ ਕੋ, ਜਿਹੜੇ ਉਹਦੇ ਬਣ ਜਾਂਦੇ ਹਨ, ਜਿਹੜੇ ਵਾਹਿਗੁਰੂ ਨੂੰ ਆਪਣਾ ਸਮਝਦੇ ਹਨ, ਜੁੜ ਗਏ ਹਨ ਆਪਣੇ ਕੋ। ਅਸੀਂ ਮੰਗਦੇ ਤਾਂ ਸਭ ਕੁਝ ਹੈ ਸਤਿਗੁਰਾਂ ਤੋਂ, ਪਰ ਸਤਿਗੁਰਾਂ ਨੂੰ ਆਪਣਾ ਬਣਾਇਆ ਹੀ ਨਹੀਂ। ਜੋ ਮੰਗ ਹੈ ਠਾਕੁਰ ਆਪਣੇ ਤੇ, ਦੇਖੋ ਸਾਫ ਕਿਹਾ, ਜਿਸ ਖਸਮ ਮਾਲਕ ਤੋਂ ਕੁਝ ਮੰਗਣਾ ਹੈ ਪਹਿਲਾਂ ਆਪਣਾ ਤਾਂ ਬਣਾਓ। ਤੁਹਾਡੇ ਬੱਚੇ ਨੇ ਤੁਹਾਤੋਂ ਆ ਕੇ ਫੀਸਾਂ ਮੰਗਦੇ ਨੇ, ਕੋਟ ਜਰਸੀਆਂ, ਆਪਣੇ ਲਾਈਫ ਦੇ ਐਕਸਪੈਂਸਿਸ ਨੇ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਦੀਆਂ, ਆਪਣੇ ਮਾਂ ਬਾਪ ਤੋਂ, ਕੋਈ ਗੁਆਂਢੀ ਦੇ ਬਾਪੂ ਤੋਂ ਜਾ ਕੇ ਮੰਗਦਾ ਵੇਖਿਆ? ਨਾ ਉਹ ਦਵੇ, ਮੰਗਣ ਵੀ ਜਾਵੇ ਤਾਂ ਵੀ ਨਹੀਂ ਦਿੰਦਾ। ਸੋ ਜੇ ਚੀਜ਼ ਲੈਣੀ ਹੈ ਉਹ ਤੋਂ ਲਓ ਜਿਹਨੂੰ ਤੁਸੀਂ ਆਪਣਾ ਬਣਾਇਆ, ਉਹੀ ਖੁਸ਼ੀ ਖੁਸ਼ੀ ਦਵੇਗਾ। ਬਗਾਨੇ ਤੋਂ ਮੰਗ ਵੀ ਲਿਆ ਤਾਂ ਮਹਾਰਾਜ ਬਚਨ ਕਰਦੇ ਨੇ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਜਿਹੜਾ ਆਪਣਾ ਹੀ ਨਹੀਂ ਬਣਾਇਆ, ਕਿਸੇ ਹੋਰ ਤੋਂ ਜਾ ਕੇ ਮੰਗਦਾ, ਫਿਰ ਤਾਂ ਸ਼ਰਮ ਨਾਲ ਮਰਨਾ ਹੀ ਪੈਂਦਾ। ਭਾਈ ਉਹਨੇ ਜਵਾਬ ਦੇ ਦੇਣੇ, ਤੈਨੂੰ ਉੱਥੋਂ ਮੁੜਨਾ ਔਖਾ ਹੋ ਜਾਣਾ। ਪਰ ਜਿਹੜਾ ਆਪਣਾ ਬਣਾ ਲਿਆ ਤੈ, ਉਹ ਜੋ ਜੋ ਮੰਗੋ ਦਿੰਦਾ ਹੈ, ਪਰ ਠਾਕਰ ਆਪਣੇ ਤੇ। ਪਹਿਲਾਂ ਵਾਹਿਗੁਰੂ ਨੂੰ ਆਪਣਾ ਬਣਾਓ, ਉਹਦੇ ਨਾਲ ਜੁੜੋ, ਫਿਰ ਮੰਗਣ ਦਾ ਹੱਕ ਹੈ ਗੁਰਸਿੱਖ ਪਿਆਰਿਓ। ਉਹ ਵਾਹਿਗੁਰੂ ਦਾ ਕੀ ਸੁਭਾਅ ਹੈ? ਹੱਥ ਦੇ ਰੱਖੇ ਆਪਣੇ ਕੋ, ਜਿਹੜੇ ਉਹਦੇ ਬਣ ਜਾਂਦੇ ਨੇ, ਜਿਹੜੇ ਜੁੜ ਜਾਂਦੇ ਨੇ, ਉਹਨਾਂ ਨੂੰ ਫਿਰ ਹੱਥ ਦੇ ਕੇ ਰੱਖਣਾ, ਭਾਵ 24 ਘੰਟੇ ਸਹਾਈ ਹੋਣਾ। ਆਪਾਂ ਅਰਦਾਸਾਂ ਕਰਦੇ ਹਾਂ, ਸਤਿਗੁਰ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਜਾਂ ਕੋਈ ਟ੍ਰੈਜਡੀ ਤੋਂ ਬਚ ਜਾਵੇ ਉਦੋਂ ਬਚਨ ਕਰਾਂਗੇ, ਵਾਹਿਗੁਰੂ ਤੂੰ ਇਹਨੂੰ ਹੱਥ ਦੇ ਕੇ ਰੱਖਿਆ। ਹੱਥ ਦੇ ਕੇ ਰੱਖਣ ਦਾ ਭਾਵ ਹੁੰਦਾ ਆਸਰਾ ਦੇਣਾ, ਓਟ ਦੇ ਦੇਣੀ, ਕਿਸੇ ਸੰਕਟ ਤੋਂ ਬਚਾ ਲੈਣਾ, ਉਹਨੂੰ ਹੱਥ ਦੇ ਕੇ ਰੱਖਣਾ ਮੁਹਾਵਰਾ ਹੈ। ਹੱਥ ਦੇ ਰੱਖੇ ਆਪਣੇ ਕੋ, ਤੇ ਕਿੰਨਾ ਕੁ ਚਿਰ ਰੱਖਦਾ ਪ੍ਰੇਮੀਓ? ਸਵਾਸ ਸਾਸ ਪ੍ਰਤ ਪਾਲ, ਇੱਕ ਇੱਕ ਸਵਾਸ, ਜਿੰਨੇ ਸਵਾਸ ਤੈਨੂੰ ਆਉਂਦੇ ਨੇ, ਸਵਾਸ ਸਵਾਸ, ਇਹ ਨਹੀਂ ਕਿ ਦਿਨ ਚ ਇੱਕ ਦੋ ਵਾਰ, ਮਹੀਨੇ ਬਾਅਦ, ਨਹੀਂ ਨਹੀਂ ਤਾਂ ਸਾਨੂੰ ਭੁਲੇਖ ਹੈ ਕਿ ਰਸਤੇ ਚ ਗੱਡੀ ਵੱਜੀ ਤੇ ਮੈਨੂੰ ਰੱਖ ਲਿਆ, ਅੱਜ ਤੂੰ ਮੈਨੂੰ ਰੱਖ ਲਿਆ ਕਵਾਂਗੇ, ਪਰ ਕੱਲ ਤੈਨੂੰ ਕਿਹਨੇ ਰੱਖਿਆ ਸੀ ਭਾਈ? ਤੈਨੂੰ ਤਾਂ ਸਾਸ ਸਾਸ ਰੱਖ ਲਿਆ, ਉਹਦੀ ਰੱਖਿਆ ਕਿਸੇ ਸਮੇਂ ਹੇਠ ਪਾਬੰਦ ਨਹੀਂ ਹੈ ਕਿ ਮੈਨੂੰ ਤੂੰ ਦੋ ਘੰਟੇ ਪਹਿਲਾਂ ਰੱਖਿਆ, ਹੁਣ ਮੈਨੂੰ ਬਚਾ ਲਿਆ। ਉਹਦੀ ਰੱਖਿਆ ਤਾਂ ਕਿੱਥੋਂ ਸ਼ੁਰੂ ਹੁੰਦੀ ਹੈ? ਦਸ ਮਾਸ ਮਾਤਾ ਉਧਰ ਰੱਖੇ ਲੱਗਣ ਦੇਤ ਨਾ ਸੇਕ, ਉਹ ਤਾਂ ਜਨਮ ਤੋਂ ਪਹਿਲਾਂ ਤੇਰੀ ਰੱਖਿਆ ਕਰੇ, ਤੈਨੂੰ ਭਰੋਸਾ ਹੀ ਨਹੀਂ ਆਇਆ। ਉਹ ਤਾਂ ਮਾਤਾ ਦੇ ਉਧਰ ਵਿੱਚ 10 ਮਾਸ ਪੁੱਠੇ ਲਟਕਦੇ ਦੀ ਰੱਖਿਆ ਕੀਤੀ, ਉਥੇ ਆਹਾਰ ਪਚਾਇਆ ਤੈਨੂੰ ਜਿਥੇ ਕੋਈ ਸਾਧਨ ਨਹੀਂ ਸੀ। ਉਸੇ ਨੂੰ ਬਾਣੀ ਨੇ ਆਖਿਆ ਜਬ ਕਸ ਨਾ ਸੀਓ ਤਬ ਕਿਆ ਕਰਤਾ। ਮਹਾਰਾਜ ਸਵਾਲ ਕਰਦੇ ਜਦ ਤੂੰ ਕੁਝ ਵੀ ਨਹੀਂ ਸੀ, ਹੁਣ ਤਾਂ ਤੂੰ ਓਵੇਂ ਕਰਦਾ ਮੈਂ ਕਮਾਈ ਕਰਦਾ ਬਈ, ਪੌਂਡ ਕਮਾਉਂਦਾ ਬਈ, ਆਮਦਨ ਕਰਦਾ ਮੈਂ, ਗਰੋਸਰੀ ਖਰੀਦਦਾ, ਸਮਾਨ ਰੋਟੀ ਖਾਂਦਾ। ਪਰ ਮਹਾਰਾਜ ਕਹਿੰਦੇ ਉੱਥੇ ਮਾਤਾ ਦੇ ਪੇਟ ਵਿੱਚ ਦੱਸ ਤੂੰ ਕੀ ਕਰਨ ਜੋਗਾ ਸੀ। ਜਬ ਕਸ ਨਾ ਸੀਓ, ਜਦ ਤੂੰ ਕੁਝ ਵੀ ਨਹੀਂ ਸੀ ਤਬ ਕਿਆ ਕਰਤਾ। ਉਥੇ ਦੱਸ ਕਾਹਦੇ ਆਸਰੇ ਜਿਵੇਂ ਤੂੰ, ਨਾ ਹੱਥ ਚੱਲਦੇ ਸੀ, ਨਾ ਅੱਖਾਂ, ਨਾ ਕੋਈ ਸਰੀਰ ਫੰਕਸ਼ਨ ਕਰਦਾ ਸੀ। ਉਥੇ ਵੀ ਵਾਹਿਗੁਰੂ ਨੇ ਕਿਰਪਾ ਕੀਤੀ, ਮਾਤਾ ਦੇ ਖੂਨ ਨਾਲ ਹੀ ਤੈਨੂੰ ਜੀਵਤ ਰੱਖਿਆ। ਤਬ ਕਿਆ ਕਰਦਾ, ਹੁਣ ਤੂੰ ਆ ਕੇ ਫੜਾ ਮਾਰਦਾ ਮੈਂ ਬਹੁਤ ਕੁਝ ਕਰ ਲਿਆ, ਮੈਂ ਬਹੁਤ ਕੁਝ ਕਰਦਾ। ਨਹੀਂ, ਇਸ ਕਰਨ ਦੇ ਪਿੱਛੇ ਉਹ ਸਾਸ ਸਾਸ ਤੈਨੂੰ ਰੱਖਣ ਵਾਲਾ ਵਾਹਿਗੁਰੂ ਹੈ। ਜੇ ਉਹ ਨਾ ਰੱਖਣ ਵਾਲਾ ਹੋਵੇ ਗੁਰਮੁਖੋ, ਫਿਰ ਬਾਣੀ ਨੇ ਆਖੇ ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਤੁਹਾਡੇ ਸਾਹਮਣੇ ਹੋਣੇ ਇੰਗਲੈਂਡ ਦੀਆਂ ਵੀ ਦੁਨੀਆਂ ਦੀਆਂ ਮਿਸਾਲਾਂ ਨੇ, ਬੜੇ ਬੜੇ ਕਾਰੋਬਾਰ ਵਾਲੇ ਭਿਖਾਰੀ ਬਣੇ ਹੋਏ ਦੇਖੇ ਨੇ, ਭਿਖਾਰੀ ਫਿਰਦੇ ਅਮੀਰ ਬਣੇ ਹੋਏ ਦੇਖੇ ਨੇ। ਉਹ ਕੀ ਹੈ ਫਿਰ ਗੁਰਸਿੱਖ ਪਿਆਰੇ ਹੋ, ਰਾਜਾ ਤੇ ਭਿਖਾਰੀ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਗਧਾਰੀ। ਸਾਨੂੰ ਤਾਂ ਵਹਿਮ ਹੋ ਜਾਂਦਾ ਕਿ ਅਸੀਂ ਕੀਤਾ, ਮੈਂ ਕੀਤਾ, ਮੈਂ ਕਰ ਰਹੇ, ਪਰ ਸਾਸ ਸਾਸ ਪ੍ਰਤਪਾਲੇ। ਜੇ ਉਹਦੀ ਪ੍ਰਤਪਾਲਨਾ ਨਾ ਹੋਵੇ, ਜੇ ਉਹਦੀ ਰੱਖਿਆ ਨਾ ਹੋਵੇ, ਤਾਂ ਜੇ ਸਿਉਣਾ ਵੀ ਕੋਲ ਪਿਆ ਹੋਵੇ ਉਹ ਵੀ ਸਵਾਹ ਬਣ ਜਾਂਦੀ ਹੈ। ਸਿਉਣੇ ਨੂੰ ਹੱਥ ਲਾਈਏ, ਪਰ ਜੇ ਉਹਦੀ ਪ੍ਰਤਪਾਲ ਉਹਦੀ ਕਿਰਪਾ, ਫਿਰ ਸਵਾਹ ਤੋਂ ਵੀ ਸਿਉਣਾ ਬਣ ਸਕਦਾ। ਇਹ ਤਾਂ ਸਵਾਸ ਸਵਾਸ ਉਹਦੀ ਪ੍ਰਤਪਾਲਣਾ ਹੈ। ਸਾਨੂੰ ਇਸ ਮਾਣ ਵਿੱਚੋਂ ਕੱਢਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕਾਂ ਨੂੰ ਸਵਾਸ ਸਵਾਸ ਪ੍ਰਤਪਾਲਦਾ। ਪੰਜਵੇਂ ਪਾਤਸ਼ਾਹ ਨੇ ਆਖੇ ਆਪਣੇ ਸੇਵਕ ਕੀ ਆਪੇ ਰਾਖੇ, ਫਿਰ ਆਪਣਾ ਸ਼ਬਦ ਆਏ। ਆਪੇ ਨਾਮ ਜਪਾਵੇ, ਫਿਰ ਸੇਵਕ ਕੌਣ ਹੋਊਗਾ ਜਿਹਨੂੰ ਨਾਮ ਵੀ ਆਪੇ ਜਪਾਊਗਾ। ਉਹ ਕਿਹੜਾ ਸਾਡੇ ਵਸ ਦੀ ਗੱਲ, ਉਹ ਨਾਮ ਆਪੇ ਜਪਾਊਗਾ, ਨਾਮ ਜਪਣ ਵਾਲਿਆਂ ਨੂੰ ਆਪਣੇ ਸੇਵਕ ਦੀ ਪਦਵੀ ਦਊਗਾ। ਤੇ ਜੇ ਜੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਵੇ, ਇੱਕ ਜਗ੍ਹਾ ਨਹੀਂ, ਜਿੱਥੇ ਜਿੱਥੇ ਵੀ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂ ਬਾਣ ਵਾਲੇ ਕਥਾ ਕਰਦੇ ਸੀ ਮੋਤੀ ਬਾਗ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੇ। ਜਦੋਂ ਇਹ ਸ਼ਬਦ ਆਇਆ ਤਾਂ ਮਹਾਰਾਜਾ ਭੁਪਿੰਦਰ ਸਿੰਘ ਨੇ ਸ਼ੰਕਾ ਕੀਤੀ ਪਟਿਆਲੇ ਵਾਲੇ ਰਾਜੇ ਨੇ, ਕਹਿੰਦਾ ਮਹਾਂਪੁਰਸ਼ੋ ਉਹ ਰੱਬ ਨੂੰ ਜਾਣ ਦੀ ਕੀ ਲੋੜ ਹੈ ਆਪਣੇ ਸੇਵਕ ਦੇ ਕੰਮ ਕਰਾਉਣ ਵਾਸਤੇ। ਤੁਸੀਂ ਕਹਿੰਦੇ ਤਹਾਂ ਤਹਾਂ ਉੱਠ ਧਾਵੇ, ਆਪਣੇ ਸੇਵਕਾਂ ਦੇ ਕੰਮ ਵਿੱਚ ਨੱਠ ਕੇ ਜਾਂਦਾ, ਉਹ ਤਾਂ ਹੁਕਮ ਕਰ ਦੇਵੇ। ਥੋੜੀ ਦੇਵੀ ਦੇਵਤੇ ਸੇਵਕ ਨੇ ਤੇ ਆਪਣਾ ਉਹਨੇ ਪ੍ਰਮਾਣ ਦਿੱਤਾ। ਕਹਿੰਦਾ ਮਹਾਂਪੁਰਸ਼ੋ ਮੈਨੂੰ ਹੁਣ ਰਾਜ ਦਿੱਤਾ ਰੱਬ ਨੇ, ਤੇ ਮੈਂ ਆਪਣੇ ਪਿਆਰਿਆਂ ਦੇ ਕੰਮ ਕਿਤੇ ਆਪ ਕਰਨ ਜਾਂਦਾ, ਮੈਂ ਆਪਣੇ ਸੇਵਕਾਂ ਨੂੰ ਭੇਜ ਦਿੰਦਾ, ਟੈਲੀਫੋਨ ਕਰ ਦਿੰਦਾ, ਕੰਮ ਹੋ ਜਾਂਦੇ। ਤੇ ਤੁਸੀਂ ਕਥਾ ਵਿੱਚ ਕਿਹਾ ਕਿ ਜਿੱਥੇ ਸੇਵਕ ਦਾ ਕੰਮ ਹੁੰਦਾ ਵਾਹਿਗੁਰੂ ਨੱਠ ਕੇ ਜਾਂਦਾ, ਉੱਥੇ ਤਹਾਂ ਤਹਾਂ ਉੱਠ ਧਾਵੇ ਆਪ ਜਾਂਦਾ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਦਿਲ ਸੰਭਾਲੇ, ਹਾਥ ਦੇ ਰੱਖੇ ਆਪਣੇ ਕੋ, ਉਹਨੂੰ ਆਪ ਜਾਣ ਦੀ ਕੀ ਲੋੜ। 101 ਅਖੰਡ ਪਾਠ ਸਾਪੜ ਚੱਲ ਰਿਹਾ ਸੀ, ਲੰਮਾ ਸਮਾਂ ਸੀ। ਸੰਤ ਮਹਾਰਾਜ ਕਹਿੰਦੇ ਕੋਈ ਨੀ, ਇਹਦਾ ਜਵਾਬ ਤੈਨੂੰ ਦੇਵਾਂਗੇ, ਏਦਾਂ ਨੀ ਤੂੰ ਸਮਝਣਾ। ਉਹ ਰਾਜਿਆਂ ਦੇ ਬੁੱਤ ਪ੍ਰਸਤ ਹੁੰਦੇ, ਚਿੱਤਰਕਾਰ ਰੱਖੇ ਵੀ ਬੁੱਤ ਬਣਾਉਣ ਵਾਲੇ। ਇੱਕ ਨੂੰ ਬੁਲਾ ਲਿਆ ਸੰਤਾਂ ਨੇ ਗੁਪਤ, ਕਹਿੰਦੇ ਭਾਈ ਕਿਸੇ ਨੂੰ ਦੱਸਣਾ ਨੀ, ਏਦਾਂ ਕਰ ਚਿੱਟੀ ਰਾਵੜ ਦਾ ਇੱਕ ਬੱਚਾ ਬਣਾ ਬਹੁਤ ਸੁੰਦਰ, ਤੇ ਬੱਚਾ ਇਹੋ ਜਿਹਾ ਬਣਾਈ ਜਿਹੋ ਜਿਹਾ ਮਹਾਰਾਜਾ ਭੁਪਿੰਦਰ ਸਿੰਘ ਦਾ ਪੁੱਤ ਹੈ ਜਿਹੜਾ ਯਾਦਵਿੰਦਰ ਸਿੰਘ, ਉਹ ਉਦੋਂ ਛੋਟਾ ਜਿਹਾ ਗੋਦੀ ਵਿੱਚ ਹੁੰਦਾ ਸੀ, ਉਹਦੇ ਨਾਂ ਦਾ ਇੱਕ ਸਾਨੂੰ ਫੌਜ ਬਣਾ ਕੇ ਲਿਆ। ਉਹ ਬਚਨ ਮੰਨ ਕੇ ਮਹਾਂਪੁਰਸ਼ਾਂ ਦਾ ਚਿੱਟੇ ਪਲਾਸਟਿਕ ਦਾ ਬਹੁਤ ਸੁੰਦਰ ਬੱਚਾ ਬਣਾ ਕੇ ਲਿਆਇਆ। ਉਦਾਂ ਹੀ ਬਾਹਾਂ ਲਾਤੀਆਂ, ਅੱਖ ਕੰਨ ਸਾਰਾ ਕੋਈ ਪਛਾਣੇ ਨਾ, ਦੂਰੋਂ ਪਏ ਨੇ। ਤੇ ਜਦੋਂ ਬਣ ਗਏ ਨਾ ਸੰਤ ਮਹਾਰਾਜ ਕਹਿੰਦੇ ਗੁਪਤ ਲਕੋ ਕੇ ਜਿੱਥੇ ਅਸੀਂ ਬੈਠਦੇ ਹਾਂ ਮੋਤੀ ਬਾਗ ਵਿੱਚ ਜਿੱਥੇ ਸਾਨੂੰ ਨਮਸਕਾਰ ਕਰਨ ਆਉਂਦਾ ਮਹਾਰਾਜਾ ਭੁਪਿੰਦਰ ਸਿੰਘ ਉੱਥੇ ਸਰੋਵਰ ਬਣਿਆ ਹੋਇਆ ਸੀ ਤਲਾਅ ਹੁਣ ਵੀ ਹੈਗਾ ਮਹਾਰਾਜ ਦੇ ਘੁੰਮਣ ਫਿਰਨ ਵਾਸਤੇ ਉੱਥੇ ਸਾਨੂੰ ਲਿਆ ਦੀ ਸਰੋਵਰ ਦੇ ਕੰਢੇ ਤੇ ਸੰਤ ਮਹਾਰਾਜ ਗਏ ਨਿਤਨੇਮ ਕੀਤਾ ਉਹਨੇ ਗੁਪਤ ਢੱਕ ਕੇ ਲਿਆਂਦਾ ਤੇ ਸੰਤ ਗੋਦੀ ਵਿੱਚ ਲੈ ਕੇ ਪੈ ਗਏ ਬੈਠ ਗਏ ਉਸ ਬੱਚੇ ਨੂੰ ਜਿਹੜਾ ਬੁੱਤ ਸੀ ਉਧਰ ਮਹਾਰਾਜੇ ਦੇ ਆਉਣ ਦਾ ਸਮਾਂ ਹੋ ਗਿਆ ਜਦੋਂ ਮਹਾਰਾਜਾ ਨਮਸਕਾਰ ਕਰਨ ਆਇਆ ਤੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਉਹਨੂੰ ਹੱਥਾਂ ਵਿੱਚ ਲੈ ਕੇ ਖਡਾਉਣ ਲੱਗ ਪਏ ਜਿਵੇਂ ਬੱਚੇ ਨੂੰ ਖਡਾਈਦਾ ਤੇ ਮਹਾਰਾਜਾ ਭੁਪਿੰਦਰ ਸਿੰਘ ਦੇਖ ਕੇ ਬਹੁਤ ਖੁਸ਼ ਹੋਇਆ ਕਹਿੰਦਾ ਮੇਰਾ ਪੁੱਤ ਕਿੰਨੇ ਕਰਮਾਂ ਵਾਲਾ ਹੈ ਜਿਹਨੂੰ ਅੱਜ ਸੰਤ ਆਪ ਖਡਾ ਰਹੇ ਇਹ ਤਾਂ ਕਿਸੇ ਬੱਚੇ ਨੂੰ ਨੇੜੇ ਲਿਆਉਣ ਦੇ ਅੱਜ ਗੋਦ ਵਿੱਚ ਲਿਆ ਮੇਰਾ ਪੁੱਤਰ ਇਹ ਤਾਂ ਬਹੁਤ ਖੁਸ਼ ਹੋਇਆ ਪਰ ਜਦ ਉਹ ਥੋੜਾ ਜਿਹਾ ਨੇੜੇ ਆਇਆ ਨਾ ਉਹ ਜਿਹੜਾ ਹੱਥ ਵਿੱਚ ਬੱਚਾ ਫੜਿਆ ਸੀ ਡੁਪਲੀ ਗੇਟ ਸੰਤਾਂ ਨੇ ਸਰੋਵਰ ਵਿੱਚ ਭਗਾ ਕੇ ਮਾਰਿਆ ਦਿਖਾ ਕੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਬਸ ਜਦ ਦੇਖਿਆ ਕਿ ਮੇਰਾ ਪੁੱਤ ਤਾਂ ਸੁਮਤ ਗੇਰਤਾ ਸਰੋਵਰ ਵਿੱਚ ਫਿਰ ਵਰਦੀ ਵੀ ਨੀ ਖੋਲੀ ਨਾਲ ਬਾਡੀ ਗਾਰਡ ਸੀ ਕਿਸੇ ਨੂੰ ਨੀ ਕਿਹਾ ਸਣੇ ਤੱਪੜੇ ਛਾਲ ਮਾਰੀ ਕਿ ਸੰਤਾਂ ਪਰ ਮਲ ਮੂਤਰ ਕਰਤਾ ਹੋਣਾ ਗੁੱਸੇ ਵਿੱਚ ਆ ਕੇ ਗੇਰਤਾ ਮੇਰਾ ਤਾਂ ਪੁੱਤ ਮਰ ਜਾਣਾ ਸਣੇ ਹੀ ਕੱਪੜੇ ਚਾਲ ਮਾਰੀ ਤੇ ਜਦੋਂ ਪਾਣੀ ਵਿੱਚੋਂ ਕੱਢਿਆ ਉਹ ਤਾਂ ਰਬੜ ਦਾ ਬਣਾਇਆ ਸੀ ਤੇ ਸੰਤਾਂ ਨੂੰ ਆ ਕੇ ਭੁਪਿੰਦਰ ਸਿੰਘ ਕਹਿੰਦਾ ਮਹਾਰਾਜ ਕਿਹੜੀ ਖੇਡ ਤੁਸੀਂ ਤਾਂ ਮੇਰੀ ਜਾਨ ਹੀ ਕੱਢਤੀ ਸੀ ਵੀ ਮੇਰਾ ਬੱਚਾ ਡੁੱਬ ਜਾਣਾ ਕਹਿੰਦੇ ਖੇਡ ਤਾਂ ਜਿਹੜੀ ਹੋ ਗਈ ਜਿਹੜੀ ਤੂੰ ਬਾਣੀ ਤੇ ਸ਼ੰਕਾ ਕੀਤੀ ਸੀ ਉਹਦਾ ਉੱਤਰ ਮਿਲ ਗਿਆ ਕਿ ਨਹੀਂ ਹੁਣ ਤੇਰਾ ਪੁੱਤ ਜਦੋਂ ਡੁੱਬਣ ਲੱਗਿਆ ਤੈਂ ਆਪਣੇ ਨੌਕਰਾਂ ਨੂੰ ਕਿਉਂ ਨੀ ਕਿਹਾ ਜਾ ਕੇ ਕੱਢੋ ਤੇਰੇ ਆਲੇ ਦੁਆਲੇ ਬਾਡੀ ਗਾਰਡ ਸੀ ਕਿੰਨੇ ਪੁਰਸ਼ੀਏ ਸੀ ਕਿੰਨੇ ਪਹਿਰੇ ਸੀ ਤੂੰ ਆਪ ਕਿਉਂ ਛਾਲ ਮਾਰੀ ਜਿਵੇਂ ਤੂੰ ਆਪ ਛਾਲ ਮਾਰੀ ਹੈ ਨੱਠ ਕੇ ਗਏ ਵਾਹਿਗੁਰੂ ਦੇ ਵੀ ਪਿਆਰੇ ਉਹਦੇ ਪੁੱਤ ਨੇ ਜਿੱਥੇ ਕੰਮ ਪੈਂਦਾ ਆਪੇ ਜਾਂਦਾ ਅੱਜ ਕੇ ਆਖੋ ਸਤਿ ਉਹ ਕਿਸੇ ਨੂੰ ਨੀ ਭੇਜਦਾ ਜਿਵੇਂ ਹੁਣ ਤੇ ਕਿਸੇ ਨੂੰ ਨੀ ਕਿਹਾ ਕੱਢੋ ਮੇਰੇ ਪੁੱਤ ਨੂੰ ਬਚਾਓ ਮੇਰੇ ਪੁੱਤ ਨੂੰ ਸਣੇ ਕੱਪੜੇ ਆਪ ਛਾਲ ਮਾਰੀ ਤੈ ਜੇ ਜੇ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠ ਧਾਵੇ ਉਹ ਨੱਠ ਕੇ ਜਾਂਦਾ ਕਿੱਥੇ ਨੀ ਗਿਆ ਪ੍ਰਹਿਲਾਦ ਤੇ ਸੰਕਟ ਉਠਾਇਆ ਕੀੜੀ ਬਣ ਕੇ ਤੁਰ ਪਿਆ ਵਾਹਿਗੁਰੂ ਗੁਰਸਿੱਖ ਪਿਆਰਿਆ ਅੱਗ ਦੇ ਉੱਤੇ ਫੁੱਲ ਬਣ ਕੇ ਬੈਠ ਗਿਆ ਵਾਹਿਗੁਰੂ ਕਿੱਥੇ ਕਿੱਥੇ ਨੀ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਕਬੀਰ ਤੇ ਸੰਕਟ ਆਇਆ ਤੇ ਡੁੱਬਣੇ ਨੀ ਦਿੱਤਾ ਮਿਰਗਸ਼ਾਲਾ ਬਣ ਕੇ ਵਿਛਾ ਦਿੱਤੀ ਗੰਗਾ ਦੇ ਉੱਤਰ ਤੈਨੂੰ ਕੌਣ ਡੋਬੂਗਾ ਸਾਸ ਸਾਸ ਪ੍ਰਤ ਪਾਲੇ ਉਹਦੀ ਰੱਖਿਆ ਸਵਾਸ ਸਵਾਸ ਜਿੱਥੇ ਵੀ ਉਹਨੂੰ ਕੋਈ ਯਾਦ ਕਰਦੇ ਉੱਥੇ ਹੀ ਵਾਹਿਗੁਰੂ ਔਖੀ ਘੜੀ ਨਾ ਦੇਖਣ ਦੇਈ ਆਉਣ ਗੀਆਂ ਔਖੀ ਘੜੀਆਂ ਸੰਕਟ ਦੇ ਸਮੇਂ ਆਏ ਸਗੋਂ ਭਗਤਾਂ ਤੇ ਤਾਂ ਜ਼ਿਆਦੇ ਆਏ ਨੇ ਰੱਬ ਦੇ ਪਿਆਰਿਆਂ ਤੇ ਤਾਂ ਜ਼ਿਆਦੇ ਆਏ ਨੇ ਇੱਥੇ ਵੀ ਤੁਹਾਨੂੰ ਸ਼ੰਕਾ ਪੈ ਜਾਂਦੀ ਹੈ ਇਹ ਜਿਹੜੇ ਨਾਮ ਜਪਦੇ ਔਖੇ ਨੇ ਜਿਹੜੇ ਨਹੀਂ ਜਪਦੇ ਐਨ ਫਿਰਦੇ ਨੇ ਟੱਲੀ ਵਰਗੇ ਬੜੇ ਸੂਟ ਬੂਟ ਕਾਰਾਂ ਚੰਗੀਆਂ ਨੇ ਇਹ ਦੇਖੋ ਇਹ ਵੀ ਜਦੋਂ ਵੀ ਗੁਰਮੁਖ ਪਿਆਰੇ ਵਿਰੋਧ ਤਾਂ ਹੋਣੀ ਹੈ ਤਾਂ ਸੱਚ ਦੀ ਹੋਣੀ ਹੈ ਝੂਠ ਦੀ ਵਿਰੋਧ ਤਾਂ ਕਰਦਾ ਦੇਖਿਆ ਤੁਸੀਂ ਕਿਉਂ ਨੀ ਆਪਾਂ ਝੂਠ ਦੀ ਵਿਰੋਧ ਤਾਂ ਕਰਦੇ ਕਿਉਂਕਿ ਆਪਾਂ ਤਾਂ ਖੁਦ ਝੂਠੇ ਹਾਂ ਝੂਠ ਦੀ ਵਿਰੋਧ ਤਾਂ ਕਾਹਨੂੰ ਕਰਾਂਗੇ ਜਿਹੜਾ ਕੰਮ ਅਸੀਂ ਖੁਦ ਕਰਦੇ ਹਾਂ ਉਹਦੀ ਵਿਰੋਧ ਤਾਂ ਅਸੀਂ ਕਿਉਂ ਕਰਾਂਗੇ ਬਾਈ ਕੰਮ ਤਾਂ ਉਹਦੀ ਵਿਰੋਧ ਤਾਂ ਕਰਾਂਗੇ ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ ਉਹ ਸੱਚ ਸਾਨੂੰ ਚੰਗਾ ਨਹੀਂ ਲੱਗਦਾ ਸੱਚ ਕਹੇ ਤੇ ਛੋਹੋ ਆਵੇ ਨਿਗੁਰੇ ਕੀ ਗੱਲ ਇਹ ਸੱਚ ਤਾਂ ਬਾਈ ਡੰਗ ਮਾਰਦੇ ਇਸ ਕਰਕੇ ਵਿਰੋਧ ਤਾਂ ਗੁਰੂ ਨਾਨਕ ਨੂੰ ਪਰਾਈਆ ਕਿਉਂ ਕਿਹਾ ਭੂਤਨਾ ਕਿਉਂ ਕਿਹਾ ਬੇਤਾਲਾ ਕਿਉਂ ਕਿਹਾ ਗੁਰੂ ਨਾਨਕ ਸੱਚ ਕਹਿੰਦਾ ਸੀ ਉਹ ਪਖੰਡੀਆਂ ਦੇ ਪਖੰਡ ਦੇੜਦਾ ਸੀ ਗੁਰਮੁਖ ਪਿਆਰੇ ਗੁਰੂ ਅਰਜਨ ਨੂੰ ਤਵੀ ਤੇ ਕਿਉਂ ਬਿਠਾਲਿਆ ਰੇਤ ਕਿਉਂ ਪਾਈ ਕੋਈ ਝੂਠ ਬੋਲਿਆ ਸੀ ਉਹਨਾਂ ਨੇ ਕੋਈ ਚੋਰੀ ਕੀਤੀ ਸੀ ਉਹਨਾਂ ਨੇ ਸੱਚ ਬੋਲਿਆ ਸੀ ਸੱਚ ਦੀ ਮੁਖਾਲਫਤ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਕੀ ਮਾੜਾ ਕੰਮ ਕੀਤਾ ਸੀ ਨੌਵੇਂ ਪਾਤਸ਼ਾਹ ਨੇ ਸੱਚ ਦੇ ਪਿੱਛੇ ਗੁਰਸਿੱਖ ਪਿਆ ਦਸਮ ਪਾਤਸ਼ਾਹ ਨਾਲ 14 ਜੰਗ ਸਰਬੰਸ ਮਾਰਨਾ ਪਿਆ ਇਹ ਕੋਈ ਝੂਠ ਦੀ ਵਿਰੋਧ ਤਾਂ ਨੀ ਔਰੰਗਜ਼ੇਬ ਨੇ ਪਹਾੜੀਆਂ ਨੇ ਕੀਤੀ ਸੱਚ ਦੀ ਵਿਰੋਧ ਤਾਂ ਕੀਤੀ ਜਦ ਵੀ ਵਿਰੋਧ ਤਾਂ ਹੋਣੀ ਹੈ ਸੱਚ ਦੀ ਹੋਣੀ ਹੈ ਕਿਉਂ ਹੋਣੀ ਹੈ ਗੁਰਮੁਖ ਪਿਆਰਿਓ ਬਾਣੀ ਚ ਪੁੱਛ ਲੋ ਕਲਯੁਗ ਦੇ ਤਿੰਨ ਗੁਣ ਲਿਖੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਨੂੰ ਤੁਸੀਂ ਕਲ ਯੁਗ ਕਹਿੰਦੇ। ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਤਿੰਨ ਕੰਮ ਕਰਨੇ ਭਾਈ, ਬਾਣੀ ਵਿੱਚ ਲਿਖ ਦਿੱਤਾ, ਜੇ ਕੋ ਸਤ ਕਰੇ ਸੋ ਚੀਜੈ। ਜਿਹੜਾ ਕਲਯੁਗ ਵਿੱਚ ਸੱਚ ਬੋਲੂਗਾ ਘਾਟੇ ਚ ਰਹੂਗਾ। ਕੋ ਸਤ ਨਾ ਵੇਖੋ ਬਾਣੀ, ਇਹਨੂੰ ਸੱਚ ਚੰਗਾ ਹੀ ਨਹੀਂ ਲੱਗਦਾ ਕਲਯੁਗ ਨੂੰ, ਉਹਨੂੰ ਚੀਜੈ ਨਾਸ ਕਰੂਗਾ ਵੀ ਹਟੇ ਸੱਚ ਬੋਲਣ ਤੇ। ਜਿਹੜਾ ਤੁਹਾਡਾ ਗੋਹਾ ਤੁਹਾਡੇ ਵਿਰੁੱਧ ਜਾਊਗਾ ਕਚਹਿਰੀ ਵੀ ਤੁਹਾਨੂੰ ਬੁਰਾ ਹੀ ਲੱਗੂ, ਉਹ ਜਿਹੜਾ ਤੁਹਾਡੇ ਹੱਕ ਜਾਊ ਤੁਹਾਨੂੰ ਚੰਗਾ ਲੱਗੂ। ਇਹ ਸੱਚ ਦਾ ਪਹਿਰਾ ਨਹੀਂ ਹੈ ਕਲਯੁਗ ਵਿੱਚ, ਇਹਨੂੰ ਸੱਚ ਚੰਗਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਜਿਹੜਾ ਸੱਚ ਦੇ ਮਾਰਗ ਤੇ ਚੱਲੂ ਸੋ ਛੀਜੈ ਘਾਟੇ ਵਿੱਚ, ਉਹਦੀ ਵਿਰੋਧਤਾ ਕਰਨਗੇ ਲੋਕ। ਇਹ ਪਹਿਲੀ ਨਿਸ਼ਾਨੀ ਕਲਯੁਗ ਦੀ, ਜੇ ਤੂੰ ਸਤ ਕਰੇ ਸੋ ਛੀਜੈ, ਤਪ ਘਰ ਤਪ ਨਾ ਹੋਈ। ਜਿਹੜਾ ਤਪ ਕਰਨ ਲੱਗੂਗਾ ਇਸ ਕਲਯੁਗ ਨੇ ਤਪ ਕਰਨ ਨਹੀਂ ਦੇਣਾ, ਵਿਘਨ ਪਾਊਗਾ। ਇਹਨੂੰ ਤਪੱਸਿਆ ਚੰਗੀ ਨਹੀਂ ਲੱਗਦੀ, ਇਹਨੂੰ ਸਿਮਰਨ ਚੰਗਾ ਨਹੀਂ ਲੱਗਦਾ, ਰੋਕੂਗਾ ਉਹਨੂੰ। ਤੇ ਤੀਜੀ ਨਿਸ਼ਾਨੀ ਹੁਣ ਵੀ ਹੈਗੀ ਗੁਰਸਿੱਖ ਪਿਆਰਿਓ, ਹੁਣ ਵੀ ਸੇਵਾ ਸਿਮਰਨ ਕਰਨ ਵਾਲਿਆਂ ਦੀ ਨੁਕਤਾ ਚੀਨੀ ਕਰਨਗੇ। ਕਦੇ ਨੁਕਤਾ ਚੀਨੀ ਨਹੀਂ ਕਰਨਗੇ ਜਿਹੜੇ 24 ਘੰਟੇ ਪੱਬਾਂ ਚ ਬੈਠੇ ਰਹਿੰਦੇ। ਸਤਨਾਮ, ਇਹ ਆ ਗੁਰਦੁਆਰੇ ਦੇ ਗ੍ਰੰਥੀ ਦੀ ਨੁਕਤਾ ਚੀਨੀ, ਇਹ ਆ ਗੁਰਦੁਆਰੇ ਦੇ ਪ੍ਰਧਾਨ ਦੀ ਨੁਕਤਾ ਚੀਨੀ, ਇਹ ਆ ਕੋਈ ਢਾਡੀ ਰਾਗੀ ਗਿਆਨੀ ਆ ਗਿਆ ਉਹਦੇ ਪਾਠ ਲੱਗੀ ਪਈ ਹੈ। ਜਿਹੜੇ ਵਿਕਾਰ ਕਰਦੇ ਫਿਰਦੇ 24 ਘੰਟੇ, ਕਿਉਂਕਿ ਬਾਣੀ ਨੇ ਕਹਿਤਾ ਕਲਯੁਗ ਦੀ ਨਿਸ਼ਾਨੀ ਹੈ, ਜੇ ਕੋ ਸਤ ਕਰੇ ਸੋ ਚੀਜੈ, ਤਪ ਘਰ ਤਪ ਨਾ ਹੋਈ। ਉਹਨੇ ਤਪੱਸਿਆ ਰੋਕਣੀ ਹੈ, ਸਿਰੇ ਨਹੀਂ ਪੁੱਜਣ ਦੇਣਾ। ਤੇ ਤੀਜੀ ਨਿਸ਼ਾਨੀ ਕਲਯੁਗ ਦੀ, ਜੇ ਕੋ ਨਾਉ ਲਵੇ ਬਦਨਾਮੀ, ਜੇ ਕੋਈ ਰੱਬ ਦੇ ਨਾਉ ਦੀ ਗੱਲ ਕਰੂਗਾ ਲੋਕ ਉਹਦੀ ਬਦਨਾਮੀ ਕਰਨਗੇ। ਕਰਦੇ ਨੇ ਪੰਜਾਬ ਵਿੱਚ, ਇੰਡੀਆ ਵਿੱਚ ਜਾਓ, ਇੱਥੇ ਵੀ ਹੈਗਾ। ਤਾਂ ਗੁਰਸਿੱਖ ਪਿਆਰਿਓ, ਜੇ ਪਿੰਡ ਦੇ 4 ਬੰਦੇ ਇਕੱਠੇ ਹੋ ਕੇ ਤੁਰ ਪੈਣ ਵੀ ਅਖੰਡ ਪਾਠ ਸਾਹਿਬ ਕਰਾਉਣੇ, ਚਲੋ ਗ੍ਰਾਹੀ ਕਰ ਲਿਆਈਏ, ਕਰਦੇ ਹੀ ਆਪਾਂ ਇੱਥੇ ਵੀ ਕਰਦੇ ਹੋ ਤੁਸੀਂ। ਤੇ ਉੱਥੇ ਆਪਣੇ ਚਾਚੇ ਤਾਏ ਪਿੱਪਲਾ ਹੇਠ ਬੈਠੇ ਉਹਨੇ ਮੀਟਿੰਗ ਕਰਨ ਵਾਲੇ ਬੁੜੇ ਜਿੰਨੇ ਵੀ ਉਹਨੇ, ਜਦ ਉਹ ਗ੍ਰਾਹੀ ਵਾਲੇ ਆਉਣਗੇ ਨਾ, ਆਨ ਸੁਣ ਹੋ ਕੇ ਬੈਠ ਜਾਂਦੇ, ਸਾਹ ਵੀ ਨਹੀਂ ਲੈਂਦੇ, ਏਦਾਂ ਬੈਠਣਗੇ ਵੀ ਜਿਉਂਦੇ ਹੀ ਕੋਈ ਨਹੀਂ। ਜਦ ਉਹ ਕੋਲ ਨੂੰ ਲੰਘ ਜਾਣਗੇ ਨਾ ਗ੍ਰਾਹੀ ਕਰਨ ਵਾਲੇ, ਬਸ ਫੇਰ ਉਹਨਾਂ ਦੀ ਸੋਚ ਆਉਣ ਹੁੰਦੀ ਹੈ। ਇੱਕ ਜਿਹੜਾ ਫਿਰ ਕੰਮ ਸ਼ੁਰੂ ਕਰਦਾ, ਵੇਖੋ ਤਰੀਕਾ ਉਹਨਾਂ ਦਾ, ਤਰੀਕਾ ਵੇਖੋ, ਸਿਆਣੇ ਆ ਫਿਰ ਵੀ ਉਮਰ ਰੰਡਾਈ ਹੈ। ਇੱਕ ਬੈਠਾ ਬੈਠਾ ਕਹੂਗਾ ਉਹ ਕਿਹੜੇ ਫਿਰਦੇ, ਨਾਲੇ ਹੁੰਦੇ ਆਪਣੇ ਮੁੰਡੇ ਕੁੜੀਆਂ ਹੈ ਆਪਣੇ ਘਰ ਦੇ, ਪੁੱਛਣਗੇ ਤਰੀਕਾ, ਦੇਖੋ ਗੱਲ ਸ਼ੁਰੂ ਕਰਨ ਦਾ ਉਹ ਕਿਹੜੇ ਫਿਰਦੇ। ਦੂਆ ਲਾ ਦਿੰਦਾ ਫਲਾਣੇ ਫਲਾਣੇ, ਤੀਆ ਇਹ ਕਿਆ ਕਰਦੇ ਫਿਰਦੇ, ਨਾਲੇ ਪਤਾ ਹੁੰਦਾ ਵੀ ਗੰਡ ਪਾਠ ਕਰਾਉਣੇ, ਇਹ ਕਿਆ ਕਰਦੇ ਫਿਰਦੇ। ਇੱਕ ਹੋਰ ਦੇ ਦਿੰਦਾ ਜਵਾਬ, ਕਹਿੰਦਾ ਸੁਣਿਆ ਖੰਡ ਪਾਠ ਕਰਾਉਣੇ, ਗ੍ਰਾਹੀ ਕਰਦੇ। ਬਾ ਪੰਜਵਾਂ ਸਰਪੰਚ ਸਿਰੇ ਲਾ ਦਿੰਦਾ, ਕਹਿੰਦਾ ਖੰਡ ਪਾਠ ਕਿਹਨੇ ਕਰਾਉਣਾ, ਚਾਹ ਪੀਣ ਦੇ ਮਾਰੇ ਫਿਰਦੇ। ਅੱਜ ਕੋ ਸਤਨਾਮ ਦੇਖੋ ਨੌ ਲੱਭੇ ਬਦਨਾਮੀ, ਭਾਵ ਉਹਨਾਂ ਨੂੰ ਚਾਹ ਨਹੀਂ ਮਿਲਣੀ ਜੇ ਪਿੰਡ ਚ ਖੰਡ ਪਾਠ ਨਾ ਹੋਇਆ, ਮਰ ਜਾਣਗੇ ਭੁੱਖੇ। ਜੇ ਕੋਈ ਧਰਮ ਕਰਮ ਦੇ ਕਾਲ ਤੇ ਚੱਲੂਗਾ ਲੋਕਾਂ ਦੀ ਬਦਨਾਮੀ ਕਰਨਗੇ। ਇਹ ਖਾਣ ਨੂੰ ਫਿਰਦਾ, ਇਹ ਕਿਸੇ ਮਤਲਬ ਨੂੰ ਫਿਰਦਾ, ਐਵੇਂ ਨੀ ਭਾਂਡੇ ਮਾਜਦਾ, ਇਹ ਕਿਸੇ ਕੰਮ ਨੂੰ ਗੁਰਦੁਆਰੇ ਜਾਂਦਾ, ਇਹ ਸਾਡੇ ਵੱਸ ਦੀ ਗੱਲ ਨੀ ਹੈ। ਤਿੰਨ ਗੁਣ ਨੇ ਕਲਯੁਗ ਦੇ, ਜੇ ਕੋ ਸਤ ਕਰੇ ਸੋ ਛੀਜੈ, ਸੱਚ ਬੋਲਣ ਵਾਲੇ ਨੂੰ ਇਹ ਕਲਯੁਗ ਪਿੱਛੇ ਰੱਖੂਗਾ, ਅੱਗੇ ਨੀ ਆਉਣ ਦਊਗਾ, ਕਦੇ ਰੋਕੂਗਾ। ਤਪ ਕਰ ਤਪ ਨਾ ਹੋਈ, ਤਪ ਕਰਨ ਵਾਲਿਆਂ ਵਿੱਚ ਵਿਗੜ ਪਾਊਗਾ, ਸਿਰੇ ਨੀ ਚੜਨ ਦਊਗਾ। ਜੇ ਕੋ ਨਾਉ ਲਵੇ ਬਦਨਾਮੀ, ਜੇ ਕੋਈ ਰੱਬ ਦੇ ਨਾਉ ਦੀ ਗੱਲ ਕਰੂ ਇਹ ਬਦਨਾਮੀ ਕਰਾਊਗਾ, ਉਹਦੀ ਬੇਇੱਜ਼ਤੀ ਕਰਾਊਗਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਲ ਕੇ ਲੱਖਣ ਇਹੀ, ਹੋਰ ਨੀ ਕਲਯੁਗ ਕਹਿਣਾ ਕਿਸੇ ਨੂੰ। ਇਹ ਤਿੰਨ ਨਿਸ਼ਾਨੀਆਂ ਨੇ ਭਾਈ ਕਲਯੁਗ ਦੀ। ਸ੍ਰੀ ਗੁਰੂ ਨਾਨਕ ਦੇਵ ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ, ਮਹਾਰਾਜ ਤੁਸੀਂ ਕਹਿੰਦੇ ਹੋ ਕਲਯੁਗ ਆ ਗਿਆ, ਸੋਈ ਚੰਦ ਚੜ੍ਹੇ ਸੇ ਤਾਰੇ, ਸਹੀ ਦਿਨੀਅਰ ਤਪਤ ਰਹੇ, ਸਾ ਧਰਤੀ ਸਾ ਪਵਨ ਝੁਲਾਰੇ, ਜੁਗ ਜੀ ਖੇਲੇ ਸਾਬ ਕੈਸੇ। ਇਹ ਗੁਰੂ ਨਾਨਕ ਦੇਵ, ਉਹੀ ਸੂਰਜ, ਉਹੀ ਚੰਦਰਮਾ, ਉਹੀ ਧਰਤੀ, ਉਹੀ ਪਾਣੀ, ਉਹੀ ਆਕਾਸ਼, ਤੇ ਤੁਸੀਂ ਕਹਿੰਦੇ ਯੁਗ ਬਦਲ ਗਿਆ। ਸੂਰਜ ਨੀ ਬਦਲਿਆ, ਚੰਦਰਮਾ ਨੀ ਬਦਲਿਆ, ਧਰਤੀ ਪੌਣ ਪਾਣੀ ਨੀ ਬਦਲਿਆ, ਤੇ ਯੁਗ ਕਿਵੇਂ ਬਦਲ ਗਿਆ? जुगजी खेले साहब कैसे लो देखो किन्ना सादा जवाब दिता है। सतगुरु नानक कहिंदे चंद्रमा सूरज धरती पौण पानी ओही रहणगे पर आख गुणा कल आई है इन्हां दे गुण बदल जाणगे। अज के आखो सतनाम इन्हां दी तस्वीर बदल जुगी चीजा ओही रहणगियां वो आपा भी ओही होने हैं जद प्यार करदे किसे नाल आपा ओही होने जद डांग मारदे सिर विच हुंदे तां ओही है तस्वीर बदली भी हुंदी है। अज के आखो सतनाम किथे पैरां नूं हथ लाउणा किथे डांग मारनी पर तस्वीर बदली ना तेरी। महाराज कहिंदे कलयुग दी इही निशानी है चीजां ओही रहणगियां इन्हां दे गुण बदल जाणगे इन्हां दी तस्वीर बदल जूगी। हुण बदली भी है अपनी बदली भी है गुरसिख प्यारे किथे मां बाप दे सामने जद मैं 57 विच मैट्रिक कीती है 60 विच मैं कॉलेज छड्डे ते मेरे आण दे तुसी बैठे हो जद आपां पढ़दे हुंदे सी बच्चे दी मजाल नहीं सी के मास्टर दे मूंह वल वेख लो पगदा नहीं सी पता हुंदा टीचर दा कि कही जी है हुण बदल गई तस्वीर हुण मास्टर डरदे फिरदे किते पग मुंडे ही ना ले जाण के आखो सतनाम हुण तस्वीर बदली गई है हुण किथे हुण तां मास्टर बेचारे डरदे ने ओ बच्चे भी ओही मास्टर भी ओही तस्वीर बदल गई साडी। गुरमुख प्यारे सतगुर पातशाह जी अज दे वचन विच वचन करदे ने कि एवी ना मान कर ओ तां तैनू जन्म तो पहला रख रहा देई तिन्ने काल औखी कड़ी ना देखण देई तिन्ने कालां विच ना अपने सेवकां नूं पिछे औखी कड़ी देखण दित्ती है ते ना हुण देखण देवेगा ते ना आउण वाले समें विच मुश्किल विच पावेगा जिथे भी मुश्किल होवेगी उथे ही जावेगा गया किथे नहीं। गुरसिख प्यारे जय जय काज किरत सेवकी तहां तहां उठ धावे इथे एक सवाल पैदा हो गया जे उहनूं उठ के नठणा पऊ जाणा पऊ एने नूं तां भाणा वरत लू एने नूं तां कम हो लू। देखो जाण नूं टाइम तां लगना ही है चाहे हवाई जहाज विच भी तुसीं आउणे टाइम तां फिर भी इंडिया तों 8 घंटे लगदे ही है तहां तहां उठ धावे सवाल पैदा हो गया जे उह जाऊगा लिखिया करन फिर तां टाइम लंघ जूगा इन्ने नूं संकट पूरा कर देना अगले ने देण वाले ने पर देखो गां हुण सेवक कौ निकटी होए दिखा उहने जाणा नहीं नठके कि नठके जाके तेरी सहायता करूगा जिथे संकट आउणे उथे ही प्रगट है। अजे आखो सतनाम जाण विच तां देर लग जावे सफर विच देर लगदी होए बिघन भी आ सकदा पर सेवक कौ निकटी जै जै मन तू धामदा तै तै हर तेरे नाले ओ तू बाद विच आया इंग्लैंड ओ तां तेरे आउण तो पहले ही इत्थे सी तू किते कमे मैं इंडिया जाऊंगा ते इंडिया रब उत्थे फेर जाऊंगा ओ तां उत्थे पहले ही है। जै जै पेको तै हजूर दूर कतो न जाई रब रिया सर्वत्र मैं मन सदा ते आई ओ सास सास क्यों प्रतपाल करदे क्योंकि सास सास अपने नाल है जिथे भी कार्ज होवेगा ये अपने मन विच हुण आवे किवें कि सास सास मेरे नाल है सास सास मेरी प्रतपाल कर रहे है वह हुण अगली तुक विच महाराज उच्चारण करदे हन
प्रभ स्यों लाग रहो मेरा चीत
बस आ है गुण फिर जे सास सास उहदी सहायता लेनी है जे सास सास उह तों प्रतपाल करवाउणी है हर संकट विच तुहाडी सहायता करे अपने चित नूं जोड़ के रखो के मेरे नाल हैगा कोई संकट तां पै गया वाहिगुरु ना करे 6 नंबर मोटरवे ते एक्सीडेंट हो गया ते कौन सहायता करूगा जिहदा टेलीफोन नंबर तुहाडे याद होवेगा जिहड़ा मित्र तुहाडे याद है उसे नूं फोन करोगे जिहड़ा याद है नहीं चाहे कोल नूं इह लंघदा होवे किवें सहायता कर दूगा तुहाडी ओही सहायता करूगा जेड़ा याद है मित्र तुहाडे ते वाहिगुरु भी याद रवेगा ते सहायता करेगा नहीं उत्थे मन जाना ही नहीं ये गल्ले नहीं मन विच आउणी कि तू मेरा पिता तू है मेरा माता तू मेरा बंधव तू मेरा भ्राता तू मेरा राखा सबनी थाई ता भौके हा काड़ा जियो। जे आदे नहीं है ते कौनो माता कवेंगे रब नु असी, कदों पिता कवेंगे। ओ औखी घड़ी देखण नहीं दंदा, सास सास प्रतपाल दे, ए उदा सुभा है बिरद, पर किना वास्ते लागू है, जिन्हां दा चित वाहिगुरु नाल जुड़िया होए। प्रभ सिउ लाग रहे हो मेरा चीत, ते जिन्हां दा चित जुड़िया होया वही देई शब्द तिन्ने काल, आद अंत प्रभ सदा सहाई धन हमारा मीत। ऐसा सतगुर धन मित्र है, धनता दे जोग मित्र है, शलाका दे जोग मित्र है, वाहिगुरु उपमा दे जोग है वाहिगुरु मित्र, क्योंकि आद जन्म तो पहला ते अंत मौत तो भी बाद, ए नहीं के मौत तक, मौत तो बाद भी तो सहायता की लोड़ पैनी है, ते जन्म तो पहला भी ओदी लोड़ पई माता दे पेट विच, किते जन्म तो ही लोड़ नहीं पई, जन्म तो पहला भी लोड़ पई, ते मौत तो बाद भी लोड़ पैनी है। आद अंत ए जीवन है, मद इथे मद लिखिया होया नहीं गुरमुखो, मद लिखण दी लोड़ नहीं पैंदी। ग्रामर दा एक सूतक है, व्याकरण दा सूत्र मर्यादा, किसे चीज दे आद ते अंत दा तुहानूं पता लग जावे, मद दा कुतै पता लग जाणा। जिहदा आद ते अंत पता है उहदे मद नूं लभण दी लोड़ नहीं पैंदी। एक सोटी 3 मीटर लंबी पई है, उहदे 2 सिरे है, ते गब्बा कौन तोड़ना, गब्बा है ही उहदा, उहदा मद होऊगा ही जरूर है गुरसिख प्यारिया। आद अंत मद लिखण दी लोड़ नहीं हुंदी, इह ग्रामर दा सूतक है, लघु कौम दी शास्त्र विच लिखे, जो ग्रामर दी बहुत वड्डी किताब है, ग्रामर दी सब तों वड्डी किताब लघु कौम दी सिद्धांत है संस्कृत दा, उहदे विच बैठन आउंदा जिहड़ा गुरमत ने वरत्या, भाई गुरदास जी ने ही वरत्या, कटा कुंडल न्याय। कोई विद्वान सुनदा हुंदा बार फिर सुनेगा टेप, मद दी क्यों लोड़ नहीं, एक कटा कुंडल न्याय है व्याकरण दा। कटा कुंडल की हुंदा है, कटा कहने संस्कृत विच कड़ाहे नूं, कुंडल कहने जिहड़े आलदा तो कड़ाहे नूं कुंडे नहीं लगे हुंदे चकण वास्ते, उत्थे तुसीं सादी तरह ही समझोगे हुण। कड़ाहा हुंदा है उहदे 2 पासे कुंडे हुंदे है, उहदे गब्बे नूं तां कुंडा नहीं हुंदा, ते 2 पासिआं तों चक लो गब्बा आपे आ जाणा है, गब्बे नूं हथ लाउण दी लोड़ ही नहीं, इह कटा कुंडल न्याय। कड़ाहे नूं 2 पासे तों चुक लो, गब्बे ने चके आपे आ जाणे, नाले आऊगा किथे जाऊगा, आद लै लो अंत लै लो मद नाले आऊगा। ते भाई गुरदास दा इक प्रमाण लै लो, भाई गुरदास ने कटा कुंडल न्याय वरत्या, वरत्या किथे, जिथे भाई गुरदास जी वारा आरंभ करदे ने, पहली वार विचे वरत्या, उथे पाठ आउंदे नमस्कार गुरदेव को, गुरदेव शब्द है, हुण गुरदेव तां भाई कमेंटरी च 50 होणे अज के अको सतनाम, केड़े केड़े गुरदेव नूं नमस्कार करो, इत्थे थोड़े गुरदेव ने, किते इत्थे गुरदेव दे अर्थ की करोंगे, इत्थे ओही अर्थ करूं गुरु दा प्यारा जिहनूं कटा कुंडल न्याय दा पता है। इत्थे नां की है पूरा, गुर ते देव, समझ लो सियाणे बैठे हो, आद अंत आ गया, गुर आद है ते देव अंत है, गब्बे है नानक अज के आखो सतनाम नमस्कार गुर नानक देव को। जदों इत्थे अर्थ करूंगा कोई संप्रदायी प्यारा, तां मद उहदा नानक आप लाऊगा, लिखण दी लोड़े नहीं सी, गुरु नानक देव पूरा शब्द है ना, उहदा पहला अखर गुर ले लिया ते पिछला अखर देव ले लिया, ते गबला जाऊगा किथे, नानक ने गब्बे आउणा ही आउणा। ए 3 काल महाराज कहिंदे आद अंत प्रभ सदा सहाई धन हमारा मीत, तेरे जन्म तो लैके तेरे व्यापक जिनी जिंदगी तैनू दती है, अंत समय ओही इक अकाल पुरख वाहिगुरु सदा सहाई। पर कौन मनदे ने जिन्हां दा प्रभ सिउ लाग रहो मेरा चीत। पिशौर दे विच इक सिख होया गुरु अर्जन देव जी दा भाई कटारू, गुरु अर्जन देव दा अनन सिख सी, उहने गुरमुख प्यारे हट्टी करदा हुंदा सी किरत, ते नाम जपना किरत करनी वंड के छकना, अमृत वेले आउना सिमरन करके, दसा नवां दी किरत करनी, जो लोड़वंद आवे उदी सहायता करनी। थोड़े समय विच भाई कटारू सारे पेशावर विच मशहूर हो गया, सब तो वड्डा काम, एडी वड्डी हट्टी चल गई गुरसिख प्यार। ते नाल दा कलयुग उन्हें प्रभाव देने ही सी, नाल दे जेड़े पहले सी हट्टियां वाले वो ईर्खा करन लग गए, एक गरीब जा सिख शाहूकार बन गया, साडी हट्टी ते कोई आउंदा नहीं, इहदा काम क्यों चल पिया। कलयुग दा प्रभाव, जे को सत करे सो चीजे, बहुने ने स्कीम की बनाई के नू पसाओ किसे तरीके नाल, इहदी चढ़दी कला क्यों होगी। असी पुराने रहण वाले ए दिना विच एडी तरक्की कर गया, स्कीम की बनाई, अगे बटे हुंदे सी पाईया अध सिर, सेर दो सेरी, पांच सिर ते दह सिर, ए अपने देसी बटे हुंदे सी, चाली सेर दा मन हुंदा सी, दस सेर दी धड़ी हुंदी सी। इन्हां ने की स्कीम कीती ना गुरमुखो, वो जेड़ा अध सेर दा वट्टा सी ना उहदा भाई कटारू दा, वो बहाने सिर जाके चक लिया, सौदा लेण भेजता कोई, ते ओदी जगह अद्धी छटाक घट रख काद सिर दा बट्टा लिजा के अपने कोल, बट्टा घट, ते उधर पुलिस वालियां नूं रिपोर्ट देती, ए सिख दे वट्टे देखे जाने तां घट तोल के दिंदा सौदे, मैं तो सौदा लिया मैनूं चाह नूण तेल घट तोले ने, ये तां हेरे फेरी कर दे। उदों इंसाफ हुंदा सी, आ गए मेजरमेंट वाले, इंस्पेक्शन करन आ गए, कट हो गया सवेरी दुकान खोल दी, लोग देखण हो की गया, वो सरकारी मुलाजम कहंदे सिखा तेरे वड्डियां दी परख करनी है, कहंदा जी करो लख वार करो, क्योंकि सच्चा सी, किहड़ा मन विच कोई ख्याल सी, दुकान खोल दित्ती, कहंदे लिया साडे वड्डे वो भी आ गए जिन्हां ने ढगवांज रचे असी प्रेम कीता सी। जद वड्डे चक्कण लग्या भाई कटारू, ते अपने वड्डियां दी पछाण हुंदी है गुरमुखो, ओ जद वेख्या वड्डा भी ए तां मेरा नहीं है, ए तां नवां रलिया विच कोई साथी इहनां दा, जिहड़ा मेरा ही नहीं ते मैनूं पता नहीं वी घट है कि वध है, समझ गया भाई कटारू। पर भाई कटारू ने सोचिया जे हुण इहनां नूं कहा कि मेरा नहीं, ए तां सवाल ही नहीं पिया मेरी दुकान विच, मेरे वड्डियां विच पिया, इना ने नहीं मननी मेरी गल, हुण उसे नूं कहने जिहड़ा जानदा है अज के आखो सत प्रभ सिउ लाग रहो मेरा जी, उत्थे नहीं लौला पाया बट्टा मेरा नहीं, किसे ने हेराफेरी करती, कहिंदा कहण दी लोड़ ही नहीं। हुण जानण वाले नूं इक धन श्री गुरु अर्जन देव जी अमृतसर साहब आसा जी वारदा कीर्तन सुन रहे ने, रबाबी राग कर रहे ने, अखां मीच के सारा कीर्तन सुनदे सी गुरु अर्जन देव महाराज, हुण भी उत्थे मर्यादा है, तुहाडे काम आऊगी, याद आ जांदी है गल कि गुरु ग्रंथ साहब जी दी भीड़ बाद विच आउंदी है हरिमंदर, ते आसा दी वार पहला आरंभ हुंदी है, ये मर्यादा है हरिमंदर साहब जी दी, आसा दी वार रागी आके आरंभ कर देणगे, आसा दी वार चलदी विच महाराज दा सरूप आऊगा। ये हुण पुछण वाले पुछणगे कि महाराज दा सरूप है ही नहीं, ते आसा दी वार आरंभ करती, आसा दी वार दे विच क्यों आउंदे ने, ये मर्यादा गुरु अर्जन देव महाराज हरिमंदर साहब दे विच रागी रबाबी कीर्तन शुरू कर दिंदे सी, श्री गुरु अर्जन देव अपना नितनेम करके बाद विच आउंदे सी चलदे कीर्तन विच, ओ गुरु अर्जन देव जी दी मर्यादा हुण तक रखी है, चलदे कीर्तन विच ही सतगुरां दा सरूप आवेगा। सो कीर्तन सुनदे सी महाराज, उधर भाई कटारू ने वट्टे रखते, कहिंदा जोखो तुसी, ओ अपने वट्टे लियाए सी नाल सरकारी हुने, ओ जोखण लागे, ते उधर भाई कटारू ने कीती अरदास गुरु अर्जन देव दे चरणा विच कि सतगुर मेरी इज्जत दी गल नहीं, मेरी पत ना रखी, इत्थे तां डांग लेके खड़ जांदे आपां गुरु अगे, आ फड़ पंज पाउंड दी देग ते मेरी इज्जत रख, मेरी पत रख, मेरी पत, आही तां गल बगाड़दी है, तू मैं चक्की फिरदा मैनू बचा, मेरी इज्जत रख, रब दे प्यारे नहीं कदे कहंदे हुंदे मेरी इज्जत रख, उहनां कोल मैं हुंदा ही नहीं, उहनां दा अपना माण तान हुंदा नहीं, मैं तान दीवान, तू है मेरे स्वामी। ओह अरदास की करनगे, ए वाहिगुरु राख पैज नाम अपने, ਮੇਰੀ ਨਾਂ ਦੀ ਇੱਜ਼ਤ ਨਾ ਰੱਖੀ। ਜੇ ਵੱਡਾ ਘੱਟ ਨਿਕਲ ਗਿਆ ਮੈਂ ਤਾਂ ਜੁਰਮਾਨਾ ਦੇ ਦੂ, ਕੈਦ ਵੀ ਕੱਟ ਲੂ, ਪਰ ਇਹ ਗੱਲ ਨੀ ਮੈਥੋਂ ਸਹਿ ਹੋਣੀ ਕਿ ਗੁਰੂ ਕਾ ਸਿੱਖ ਘੱਟ ਟੋਲਦਾ ਤਾਂ ਕਿਹਾ। ਇਸ ਗੱਲ ਤੋਂ ਵਿਚਾਰ ਤੇਰਾ ਨਾਂ ਵਿੱਚ ਆਉਣਾ ਉਹ ਨੀ ਮੈਥੋਂ ਬਰਦਾਸ਼ਤ ਹੋਣਾ, ਤੂੰ ਆਪਣੇ ਨਾਂ ਦੀ ਲਾਜ ਲੈ। ਉੱਥੇ ਵੱਡੇ ਜੋਗ ਹੋ ਰਹੇ ਨੇ, ਪਿਸ਼ੌਰ ਕਿੱਥੇ ਹੈ, ਅੰਮ੍ਰਿਤਸਰ ਸਾਹਿਬ ਕਿੱਥੇ ਹੈ, ਤੇ ਗੁਰੂ ਅਰਜਨ ਦੇਵ ਜੀ ਕੀਰਤਨ ਵਿੱਚੋਂ ਉੱਠ ਖੜੇ, ਤੇ ਜਿੱਥੇ ਪੈਸੇ ਚੜਾਏ ਪਏ ਸੀ ਨਾ ਲੋਕਾਂ ਨੇ ਚੜਾਵਾ, ਉੱਥੇ ਜਾ ਕੇ ਬੈਠ ਗਏ। ਤੇ ਗੁਰਮੁਖ ਪਿਆਰੇ ਡਬਲ ਪੈਸੇ ਚੱਕ ਲਏ, ਤਿੰਨ ਡਬਲ ਪੈਸੇ ਹੁੰਦੇ ਸੀ ਅੱਗੇ, ਫਿਰ ਗਲੀਆਂ ਵਾਲੇ ਚੱਲੇ ਸੀ। ਆ ਤੁਹਾਡਾ ਪੈਂਸ ਹੈ ਜਿਹੜਾ, ਇਹਨੂੰ ਆਪਾਂ ਪੰਜਾਬੀ ਵਿੱਚ ਡਬਲ ਪੈਸਾ ਕਹਿੰਦੇ ਸੀ, ਤਾਂਬੇ ਦਾ ਚੱਕ ਲੈ। ਉਹ ਸੰਗਤ ਹੈਰਾਨ, ਬਾਬਾ ਬੁੱਢਾ ਸਾਹਿਬ ਜੀ ਦੇਖਣ ਮਹਾਰਾਜ ਕੀ ਕਰਦੇ ਅੱਜ, ਕਦੇ ਉੱਠਣ ਨਾ, ਅੱਖ ਨਾ ਖੋਲਣ, ਕਦੇ ਪੈਸੇ ਨੂੰ ਹੱਥ ਨਾ ਲਾਉਣ, ਬੈਠ ਕੇ ਚੌਂਕੜਾ ਮਾਰ ਕੇ। ਉਹ ਜਦ ਘੱਟ ਵੱਟਾ ਪਾਇਆ ਨਾ ਭਾਈ ਕਟਾਰੂ ਦਾ ਜੋਖਣ ਵਾਲਿਆਂ ਨੇ, ਸਤਿਗੁਰਾਂ ਨੇ ਡਬਲ ਪੈਸੇ ਚੱਕ ਕੇ ਆਪਣੇ ਹੱਥ ਤੇ ਰੱਖ ਲਏ। ਜੈ ਜੈ ਕਾਜ ਸੇਵਕ ਕੋ ਨਿਕਟੀ ਹੋਏ ਦਿਖਾਵੇ, ਪਰ ਕਿਨ੍ਹਾਂ ਨੂੰ ਆਦ ਅੰਤ ਪ੍ਰਭ ਸਦਾ ਸਹਾਈ, ਔਖੀ ਘੜੀ ਨਾ ਦੇਖਣ ਦੇਈ। ਆਪਣਾ ਬਿਰਦ ਸੰਭਾਲੇ, ਆਪਣਾ ਸੁਭਾਅ ਰੱਖਦਾ ਹੋ, ਸਾਸ ਸਾਸ ਪ੍ਰਤਪਾਲੇ ਤੇ ਸੰਗਤ ਵੇਖਦੀ ਹੈ ਮਹਾਰਾਜ ਕਰਦੇ ਕੀ ਨੇ, ਹੱਥ ਦੀ ਤਲੀ ਤੇ ਪੈਸੇ ਰੱਖ ਲੈ। ਜਦ ਉਹ ਵੱਡਾ ਪੂਰਾ ਹੋ ਗਿਆ ਨਾ ਪਿਸ਼ੌਰ ਵਿੱਚ, ਫਿਰ ਤੁਹਾਨੂੰ ਪਤਾ ਤਖੜੀ ਦਾ ਪਾਲੜਾ ਬਦਲਿਆ ਜਾਂਦਾ ਸੀ। ਉਹਨਾਂ ਨੇ ਪਿਸ਼ੌਰ ਵਿੱਚ ਤਖੜੀ ਦਾ ਪਾਲੜਾ ਬਦਲਿਆ, ਤੇ ਅੰਮ੍ਰਿਤਸਰ ਬੈਠੇ ਗੁਰੂ ਅਰਜਨ ਦੇਵ ਜੀ ਨੇ ਆਪਣਾ ਹੱਥ ਬਦਲ ਲਿਆ, ਇਧਰਲੇ ਹੱਥੋਂ ਚੱਕ ਕੇ ਪੈਸੇ ਤੂੰ ਇੱਥੇ ਧਰ ਲੈ। ਉਹ ਸ਼ਿਕਾਇਤ ਕਰਨ ਵਾਲੇ ਕਹਿਣ ਜੀ ਸਵਾਰ ਕੇ ਜੋਖੋਏ ਤਾਂ ਘੱਟ ਹੈ। ਉਹਨਾਂ ਨੇ 30 ਵਾਰ ਪਾਲੜਾ ਬਦਲਿਆ, ਤੇ ਮਹਾਰਾਜ ਨੇ ਅੰਮ੍ਰਿਤਸਰ ਬੈਠੇ ਨੇ ਪੈਸੇ ਬਦਲ ਲਏ 3 ਵਾਰ। ਉਹ ਘੱਟ ਵੱਡਾ ਜਿਹੜਾ ਰੱਖਿਆ ਹੋਇਆ ਸੀ ਜਾਣ ਕੇ ਪਿਸ਼ੌਰ ਵਿੱਚ ਤੋਲਿਆ ਭਾਈ ਕਟਾਰੂ ਜੀ ਦੀ ਦੁਕਾਨ ਤੇ, 3 ਵਾਰ ਵੱਡਾ ਪੂਰਾ ਹੋ ਗਿਆ। ਉਹ ਹੈਰਾਨ ਜਿਨ੍ਹਾਂ ਨੇ ਰੱਖਿਆ ਸੀ ਵੀ ਵੱਡਾ ਵੀ ਉਹੀ ਹੈ, ਅਸੀਂ ਜੋਖ ਕੇ ਰੱਖਿਆ। ਮੈਂ ਫਿਰ ਚਰਨ ਫੜ ਕੇ ਭਾਈ ਕਟਾਰੂ ਨੂੰ ਕਹਿਣ ਲੱਗੇ, ਗੁਰਮੁਖਾ ਸਾਨੂੰ ਦੱਸਤਾ ਦੇ ਕਰਾਮਾਤ ਕੀ ਹੈ, ਅਸੀਂ ਤਾਂ ਭੁਲੇਖੇ ਵਿੱਚ ਪੈ ਕੇ ਅਸੀਂ ਰੱਖ ਕੇ ਗਏ ਵੱਡਾ, ਅਸੀਂ ਈਰਖਾ ਕੀਤੀ ਹੈ, ਅਸੀਂ ਦੁਆਇਸ਼ ਵਿੱਚ ਫਸੇ ਹੋਏ ਸੀ, ਪਰ ਹੁਣ ਸਾਨੂੰ ਸਮਝਾਤਾ ਦੇ ਇਹ ਪੂਰਾ ਕਿਵੇਂ ਹੋ ਗਿਆ। ਭਾਈ ਕਟਾਰੂ ਹੱਥ ਬੰਨ ਕੇ ਕਹਿੰਦਾ, ਵੱਡੇ ਦੇ ਵਿੱਚ ਕੀ ਹੈ ਪੂਰਾ ਤੇ ਅਧੂਰਾ, ਮੈਂ ਲੜੇ ਪੂਰੇ ਦਾ ਫੜਿਆ ਹੋਇਆ, ਸਤਨਾਮ, ਕਿਉਂਕਿ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ, ਮੈਂ ਲੜ ਪੂਰੇ ਦਾ ਫੜਿਆ ਹੋਇਆ, ਅਰਦਾਸ ਪੂਰੇ ਦੇ, ਆਪਾਂ ਤਾਂ ਅਧੂਰਿਆਂ ਦੇ, ਕਿਹਦਾ ਲੜ ਫੜਨਾ। ਆਦ ਅੰਤ ਦੂਜਾ ਅਰਥ ਕਰੋ, ਜਿਹੜਾ ਤੇਰੇ ਆਉਣ ਤੋਂ ਪਹਿਲਾਂ ਵੀ ਇੱਥੇ ਸੀ, ਜਿਹੜਾ ਤੇਰੇ ਹੁੰਦੇ ਵੀ ਇੱਥੇ ਹੈਗਾ, ਤੂੰ ਚਲਿਆ ਜਾਵੇਗਾ ਤਾਂ ਵੀ ਇੱਥੇ ਰਵੇਗਾ, ਉਹਦੀ ਸਹਾਇਤਾ ਲੈ। ਆਦ ਅੰਤ ਪ੍ਰਭ ਸਦਾ ਸਹਾਈ, ਇੱਕ ਤਾਂ ਆਪਣੇ ਨਾਲ ਜੋੜਨਾ ਅਰਥੇ ਕਿ ਆਦ ਤੋਂ ਅੰਤ ਤੱਕ ਵਾਹਿਗੁਰੂ ਸਦਾ ਸਹਾਈ ਹੁੰਦਾ, ਇੱਕ ਪ੍ਰਭ ਹੈ ਜਿਹੜਾ। ਹੋਰ ਚੀਜ਼ਾਂ ਆਉਣ ਜਾਣ ਵਾਲੀਆਂ ਹਨ, ਕੱਲ ਕੋਈ ਸੀ ਅੱਜ ਨਹੀਂ ਹੈ, ਜੋ ਅੱਜ ਹੈ ਚੀਜ਼ ਕੱਲ ਨੂੰ ਨਹੀਂ ਹੋਵੇਗੀ, ਜਿਹੜੀ ਅੱਜ ਹੈ ਨਹੀਂ ਕੱਲ ਨੂੰ ਪੈਦਾ ਹੋ ਜਾਵੇਗੀ, ਪਰ ਇੱਕ ਵਾਹਿਗੁਰੂ ਹੈ। ਜਮੀ ਜਮਾ ਕੇ ਵਿੱਚ ਮੈਂ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਬਾਢ ਘਾਟ ਹੋਤ ਹੈ, ਉਹ ਆਦ ਅੰਤ ਪ੍ਰਭ ਸਦਾ ਸਹਾਈ, ਜੋ ਸਦਾ ਹੈ ਉਹਨੂੰ ਸਹਾਈ ਬਣਾ ਆਪਣਾ, ਉਹਦੇ ਲੜ ਲੱਗ। ਪਰ ਕਿਨ੍ਹਾਂ ਦਾ ਮਨ ਭਿੱਜਦੇ, ਜੋ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ, ਇਸ ਤਰ੍ਹਾਂ ਜੁੜ ਗਏ ਵਾਹਿਗੁਰੂ ਦੇ ਨਾਲ ਕਿ ਆਦ ਤੋਂ ਅੰਤ ਤੱਕ ਉਹੀ ਸਹਾਈ ਹੈ, ਉਹਦੇ ਬਿਨਾਂ ਕੋਲ ਹੈ ਨੀ। ਅੱਜ ਸਾਡਾ ਕੋਈ ਬਹੁਤ ਵੱਡਾ ਮਿੱਤਰ ਹੈ, ਜਾਨਵਰ ਨੂੰ ਤਿਆਰ ਹੈ, ਪਤਾ ਹੀ ਨੀ ਉਹ ਕੱਲ ਨੂੰ ਹੋਵੇਗਾ ਕਿ ਨਹੀਂ ਹੋਵੇਗਾ, ਫੇਰ ਕੀ ਕਰੇਗਾ, ਪਰਸੋਂ ਨੂੰ ਨਹੀਂ ਹੋਵੇਗਾ। ਪਰ ਵਾਹਿਗੁਰੂ ਸਦਾ ਸੱਚ, ਉਹ ਧਨ ਹੈ ਮਿੱਤਰ, ਧਨਤਾ ਦੇ ਯੋਗ ਮਿੱਤਰ ਹੈ ਵਾਹਿਗੁਰੂ, ਜਿਹੜਾ ਹਰ ਇੱਕ ਜਗ੍ਹਾ ਜਾ ਕੇ ਸਹਾਇਤਾ ਕਰਦਾ, ਹਰ ਸਮੇਂ ਸਹਾਇਤਾ ਕਰਦਾ, ਹਰ ਸੰਕਟ ਵਿੱਚ ਕਿਉਂ ਕਰਦਾ, ਉਹ ਹਰ ਸਮੇਂ ਵੀ ਹੈਗਾ ਤੇ ਹਰ ਜਗ੍ਹਾ ਵੀ ਹੈਗਾ। ਇੱਥੇ ਕੋਈ ਸੰਕਟ ਆ ਗਿਆ ਇੰਡੀਆ ਚ ਤਾਂ ਆਉਣ ਨੂੰ ਤਿੰਨ ਦਿਨ ਲੱਗ ਜਾਣੇ ਚਾਰ ਦਿਨ ਪਰ ਉਹਨੇ ਆਉਣਾ ਥੋੜੋ ਉਹ ਤਾਂ ਇੱਥੇ ਜਿੱਥੇ ਬਿਪਤਾ ਪਈ ਹੈ ਉੱਥੇ ਹੀ ਤੇਰੇ ਕੋਲ ਖੜਾ ਹੈ ਉੱਥੇ ਹੀ ਤੇਰੇ ਨਾਲ ਹੈ
ਮਨ ਵਿਲਾਸ ਪਏ ਸਾਹਿਬ ਕੇ ਆਚਰਜ ਦੇਖ ਵਡਾਏ
ਇਹ ਜੋ ਸਤਿਗੁਰਾਂ ਦੀ ਵਡਿਆਈ ਹੈ ਆਪਣੇ ਸੇਵਕਾਂ ਦੀ ਪਤ ਰੱਖਣੀ ਹਰ ਸੰਕਟ ਵਿੱਚ ਸਹਾਈ ਹੋਣਾ ਹਰ ਜਗ੍ਹਾ ਸਹਾਈ ਹੋਣਾ ਇਹ ਆਚਰਜ ਵੇਖ ਕੇ ਗੁਰਮੁਖੋ ਗੁਰੂ ਅਰਜਨ ਦੇਵ ਕਹਿੰਦੇ ਮੇਰਾ ਮਨ ਆਨੰਦ ਨਾਲ ਭਰ ਗਿਆ ਮੇਰਾ ਮਨ ਖੁਸ਼ੀਆਂ ਨਾਲ ਭਰ ਗਿਆ ਆਪਣਾ ਵੀ ਭਰਦਾ ਕੋਈ ਸੰਕਟ ਵਾਹਿਗੁਰੂ ਨਾ ਕਰੇ ਆ ਜਾਵੇ ਦੋ ਭਾਈ ਸਹਾਇਤਾ ਕਰਨ ਵਾਲੇ ਆ ਜਾਣ ਆਪਾਂ ਨੂੰ ਵੀ ਖੁਸ਼ੀ ਆਊਗੀ ਹੁਣ ਮੇਰੇ ਸਹਾਈ ਆ ਗਏ ਮੇਰੇ ਨਾਲ ਖੜਨ ਵਾਲੇ ਆ ਗਏ ਸੰਕਟ ਉਦੋਂ ਹੀ ਘੱਟ ਇਹੀ ਮਰਜ਼ਾਦਾ ਚੱਲੀਏ ਨਾ ਹੁਣ ਤਾਂ ਵਿਗਾੜਨੀ ਮਰਜ਼ਾਦਾ ਆਪਾਂ ਨੇ ਘੱਟਮੱਟ ਕਰਨ ਦੀ ਕਿਸੇ ਦੇ ਦੁੱਖ ਵਿੱਚ ਜਾਣਾ ਚੜ੍ਹਾਈ ਕਰੇ ਤੋਂ ਤੇ ਕਿਸੇ ਦੇ ਵਿਆਹ ਵਿੱਚ ਖੁਸ਼ੀ ਵਿੱਚ ਜਾਣਾ ਇਹ ਮਰਜ਼ਾਦਾ ਤਾਂ ਕਿਸੇ ਕੰਮ ਨੂੰ ਤੋਰੀ ਸੀ ਹੁਣ ਤਾਂ ਦਿਖਾਵੇ ਨੇ ਗੁਰਮੁਖੋ ਜਦ ਤੁਸੀਂ ਕਿਸੇ ਦੇ ਦੁੱਖ ਵਿੱਚ ਜਾਓਗੇ ਨਾ ਤੁਹਾਡੇ ਜਾਣ ਨਾਲ ਉਹਦਾ ਦੁੱਖ ਘਟੇ ਦੁੱਖ ਵਿੱਚ ਜਾਓ ਨਾ ਉਹਦਾ ਦੁੱਖ ਤੁਸੀਂ ਲੈ ਲਓਗੇ ਦੁੱਖ ਵੰਡਿਆ ਤਾਂ ਅਸੀਂ ਮਰਜ਼ਾਦਾ ਬੈਠਣ ਜਾਣਾ ਦੁੱਖ ਵਿੱਚ ਜਾਣਾ ਕਿਸੇ ਦੇ ਦੁੱਖ ਵਿੱਚ ਜਾਓ ਉਹਦਾ ਦੁੱਖ ਉਹਦੀ ਗਮੀ ਘਟ ਜੂਗੀ ਪਰ ਕਿਸੇ ਦੇ ਖੁਸ਼ੀ ਵਿੱਚ ਜਾਓ ਤੁਹਾਡੇ ਜਾਣ ਨਾਲ ਖੁਸ਼ੀ ਵੱਧ ਜੂਗੀ ਖੁਸ਼ੀਆਂ ਵਿੱਚ ਜਾਈਏ ਖੁਸ਼ੀ ਵੱਧਦੀ ਹੈ ਦੁੱਖਾਂ ਵਿੱਚ ਜਾਈਏ ਦੁੱਖ ਘਟਦੇ ਨੇ ਜਦ ਕੋਈ ਸੰਕਟ ਆਉਂਦਾ ਚਾਰ ਭਾਈ ਜਾ ਕੇ ਕਹਿੰਦੇ ਨੇ ਕੋਈ ਨੀ ਭਾਈ ਅਸੀਂ ਤੇਰੇ ਨਾਲ ਹੈ ਜੋ ਕਹੇਗਾ ਉਹੀ ਕਰਾਂਗੇ ਜੋ ਮੰਗੇਗਾ ਸਹਾਇਤਾ ਉਹ ਦੇਵਾਂਗੇ ਇਹ ਜਿਹੜਾ ਅਕਾਲ ਪੁਰਖ ਦਾ ਗੁਣ ਹੈ ਤਾਂ 24 ਘੰਟੇ ਤੇਰੇ ਨਾਲ ਸਹਾਇਤਾ ਕਰਦਾ ਫਿਰਦਾ 24 ਘੰਟੇ ਤੈਨੂੰ ਰੋਜੀ 24 ਘੰਟੇ ਸਵਾਸ 24 ਘੰਟੇ ਤੇਰੀ ਰੱਖਿਆ ਹੇ ਵਾਹਿਗੁਰੂ ਜਿਹੜਾ ਇਹ ਤੇਰਾ ਗੁਣ ਹੈ ਧੰਨ ਮੇਰੇ ਮਿੱਤਰ ਮੈਂ ਤੇਰੇ ਇਸ ਗੁਣ ਤੋਂ ਬਲਿਹਾਰ ਜਾਂਦਾ ਹੁਲਾਸ ਆਨੰਦ ਬਿਲਾਸ ਬਹੁਤ ਖੁਸ਼ੀਆਂ ਨੇ ਮੈਨੂੰ ਫਿਕਰੇ ਕੋਈ ਨੀ ਰਿਹਾ ਕਿ ਮੇਰਾ ਰੱਖਣ ਵਾਲਾ ਵਾਹਿਗੁਰੂ 24 ਘੰਟੇ ਮੇਰੇ ਨਾਲ ਫਿਰ ਕਾਹਦਾ ਫਿਕਰ ਪਰ ਜੇ ਬਣ ਜਾਵੇ ਦ੍ਰਿੜਤਾ ਜੇ ਬਣ ਜਾਵੇ ਭਾਈ ਕਟਾਰੂ ਦੀ ਦ੍ਰਿੜਤਾ ਬਣੀ ਹੋਈ ਸੀ ਕੋਈ ਕਿਸੇ ਨੂੰ ਰੌਲਾ ਨੀ ਪਾਇਆ ਕੋਈ ਸਿਫਾਰਿਸ਼ਾਂ ਨੀ ਕੀਤੀਆਂ ਉਹਨੂੰ ਪਤਾ ਸੀ ਕਿ ਜਿੱਥੇ ਜਿੱਥੇ ਵੀ ਸੇਵਕ ਦਾ ਕਾਰਜ ਹੈ ਉਹਨੇ ਆ ਜਾਣਾ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਤਿਗੁਰ ਆ ਕੀ ਖੇਡ ਕੀਤੀ ਅੱਜ ਪੈਸੇ ਚੱਕ ਲਏ ਕਦੇ ਸੱਜੇ ਕਦੇ ਖੱਬੇ ਸਤਿਗੁਰ ਕਹਿੰਦੇ ਕੋਈ ਨੀ ਕੋਈ ਤੱਤਾ ਕੀ ਹੁੰਦਾ ਦੱਸਣ ਵਾਲੇ ਨੀ ਆ ਜਾਣਾ ਉੱਥੇ ਤਖੜੀ ਕਿੱਥੇ ਪਿਸ਼ੌਰ ਤੇ ਮਹਾਰਾਜ ਬੈਠੇ ਕਿੱਥੇ ਅੰਮ੍ਰਿਤਸਰ ਗੁਰਸਿੱਖ ਪਿਆਰੇ ਇਹ ਫਿਰ ਆਨੰਦ ਦੀ ਗੱਲ ਨੀ ਜਦੋਂ ਪਤਾ ਲੱਗਿਆ ਜਿਹੜਾ ਸੁਣੂਗਾ ਉਹ ਵੀ ਆਨੰਦ ਹੋ ਉਹਦਾ ਵੀ ਮਨ ਵਿਲਾਸ ਵਿੱਚ ਆ ਜਾਣਾ ਉਹਦਾ ਵੀ ਮਨ ਵਿਸ਼ੇਸ਼ ਕਰਕੇ ਬੇਨਾਮ ਵਿਸ਼ੇਸ਼ ਹੁਲਾਸ ਆਨੰਦ ਵਿਸ਼ੇਸ਼ ਕਰਕੇ ਵਾਹਿਗੁਰੂ ਦੇ ਗੁਣ ਗਾਉਣੇ ਉਪਮਾ ਕਰਨ ਲੱਗ ਜੂਗਾ ਮਨ ਜਦੋਂ ਏਡੀ ਵੱਡੀ ਸਹਾਇਤਾ ਦਾ ਪਤਾ ਲੱਗ ਜਾਵੇਗਾ ਦ੍ਰਿੜਤਾ ਹੋ ਜਾਵੇਗੀ ਕਿ ਮੈਂ ਤੁਰਦਾ ਫਿਰਦਾ ਹੀ ਤਾਂ ਹੀ ਹੈ ਜੇ ਉਹਦੀ ਕਿਰਪਾ ਹੈ ਜੇ ਉਹ ਮੈਨੂੰ ਪ੍ਰਤਪਾਲ ਕਰ ਰਿਹਾ ਸਾਸ ਸਾਸ ਮੇਰੇ ਨਾਲ ਹੈ
ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਏ
ਬਸ ਫੇਰ ਜਿਨ੍ਹਾਂ ਦੀ ਉਹ ਪੈਜ ਰੱਖਦੇ ਨਾ ਇੱਜ਼ਤ ਰੱਖਦੇ ਸੰਕਟਾਂ ਵਿੱਚੋਂ ਕੱਟਦੇ ਬਸ ਫੇਰ ਉਹ ਸਵਾਸ ਸਵਾਸ ਭੁੱਲਦੇ ਨਹੀਂ ਉਹਨਾਂ ਦਾ ਆਨੰਦ ਇਹ ਹੋ ਜਾਂਦਾ ਕਿ ਉਹਨੂੰ ਯਾਦ ਕਰੀਏ ਹੁਣ ਜਿਹੜਾ ਮਨੁੱਖ ਹੈ ਇਨਸਾਨ ਉਹਦੀ ਫਿਤਰਤ ਤਾਂ ਇਹੀ ਹੈ ਥੋੜੀ ਜਿਹੀ ਕਦੇ ਤੁਹਾਡੀ ਕੋਈ ਸਹਾਇਤਾ ਕਰ ਜਾਵੇ ਦੁੱਖ ਵਿੱਚ ਜਿਹੜਾ ਇਨਸਾਨ ਹੋਊਗਾ ਸਾਰੀ ਜ਼ਿੰਦਗੀ ਨਹੀਂ ਭੁੱਲੂਗਾ ਸਾਰੀ ਜ਼ਿੰਦਗੀ ਯਾਦ ਰੱਖੂਗਾ ਇਹਨੇ ਔਖੇ ਸਮੇਂ ਮੇਰੀ ਸਹਾਇਤਾ ਕੀਤੀ ਇਹਨੇ ਵਿਆਹ ਵਿੱਚ ਮੈਨੂੰ ਪੈਸੇ ਦਿੱਤੇ ਨੇ ਪਰ ਕਿਰਤ ਘੜਨਾ ਬਣੀਏ ਜਿਹਦਾ ਸਾਨੂੰ ਪਤਾ ਕਿ ਸਾਲ ਸਾਲ ਤੋਂ ਪ੍ਰਤਪਾਲ ਕਰ ਰਿਹਾ ਅਨੰਤ ਵਸਤੂਆਂ ਅਮੋਲਕ ਪਦਾਰਥ ਦੇ ਰਹੇ ਪਾਵਨ ਪਾਵਕ ਅਮੁੱਲਾ ਇਹੀ ਗੱਲ ਇੱਕ ਬਥੇਰੀ ਹੈ ਧੰਨਵਾਦ ਕਰਨ ਖਾਤਰ ਕੀ ਸਾਹਾਂ ਦੀ ਹਵਾ ਤੋਂ ਮੁੱਲ ਲੈ ਕੇ ਸਾਹ ਲੈ ਸਕਦਾ ਸੀ ਪਾਵਣ ਪਾਵਕ ਅਮੁੱਲਾ ਇਹ ਕਿੱਥੋਂ ਮੁੱਲ ਲੈ ਕੇ ਆਕਸੀਜਨ ਅੰਦਰ ਕਰਦਾ ਤੂੰ? ਇਹ ਹਵਾ ਥੋੜੀ ਹੈ ਜਿਹੜੀ ਅੰਦਰ ਨੂੰ ਖਿੱਚਦੇ ਹਾਂ ਆਪਾਂ? ਹਰ ਸਾਹ ਦੇ ਨਾਲ ਆਕਸੀਜਨ ਜਾਂਦੀ ਹੈ, ਹਰ ਸਾਹ ਦੇ ਨਾਲ ਸਾਡੇ ਰੋਮ ਰੋਮ ਦੇ ਵਿੱਚ ਖੂਨ ਬਲੱਡ ਆਕਸੀਜਨ ਸਪਲਾਈ ਕਰਦੇ। ਕਿੱਥੋਂ ਲਿਆਉਂਦਾ? ਕੀ ਇੰਗਲੈਂਡ ਵਰਗਾ ਅਮੀਰ ਮੁਲਕ ਆਪਣੇ ਵਾਸੀਆਂ ਨੂੰ ਇਹ ਆਕਸੀਜਨ ਬਣਾ ਕੇ ਦੇ ਸਕਦਾ ਸੀ? ਪਰ ਪਤਾ ਤਾਂ ਉਦੋਂ ਲੱਗਦਾ ਰੱਬ ਨਾ ਕਰੇ ਜਦੋਂ ਹਸਪਤਾਲ ਵਿੱਚ ਸਾਹ ਮੁੱਕਣ ਲੱਗਦੇ, ਫਿਰ ਡਾਕਟਰ ਇੱਕ ਸਿਲੰਡਰ ਜਾ ਲਿਆ ਕੇ ਰੱਖ ਦਿੰਦੇ ਆਕਸੀਜਨ ਦਾ ਸਰਾਣੇ, ਤੇ ਨਾੜੀਆਂ ਲਾਉਂਦੇ ਫਿਰ ਨਸਾਂ ਵਿੱਚ ਆਕਸੀਜਨ ਦਿੰਦੇ ਨੇ। ਉਦੋਂ ਪਤਾ ਲੱਗਦਾ ਵੀ ਸਾਹਾਂ ਦੀ ਕੀ ਕੀਮਤ ਹੈ। ਉਹ ਪੰਜ ਦੱਸ ਕੇ ਸਾਹ ਵੀ ਕਾਉਂਦੇ ਹੁੰਦੇ ਆ 50 ਕੁ ਸਿਲੰਡਰ ਨਾਲ, ਜਦੋਂ ਲੱਗਦਾ ਸਮਝੋ ਸਮਾਪਤੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ। ਚਲੋ 50 ਕੁ ਸਾਹ ਆ ਵੀ ਗਏ, ਫਿਰ ਪਤਾ ਲੱਗਦਾ ਸਾਹਾਂ ਦੀ ਕੀਮਤ ਦਾ। ਨਿਆਣਿਆਂ ਨੂੰ ਡੈਡ ਬਾਡੀ ਚੱਕਣ ਨਹੀਂ ਦਿੰਦੇ ਜਦ ਤੱਕ ਬਿੱਲ ਨਾ ਭਰ ਦੇਣ, ਸਦਨਾ ਫੇਰ ਪਤਾ ਲੱਗਦਾ ਸਾਹ ਕੀ ਹੈ। ਪਹਿਲਾਂ ਕਹਿਣਗੇ ਆਕਸੀਜਨ ਦੇ 3 ਸਿਲੰਡਰ ਲਾਗੇ ਦੀ ਪੇਮੈਂਟ ਕਰੋ। ਜਿਸ ਪ੍ਰਸਾਦ ਪਵਨ ਪਾਵਕ ਅਮੁੱਲਾ, ਜਿਸ ਹਵਾ ਦੀ, ਜਿਸ ਪਾਣੀ ਦੀ, ਜਿਸ ਅਗਨੀ ਦੀ ਕੋਈ ਕੀਮਤ ਨਹੀਂ, ਤੈਨੂੰ ਫਰੀ ਦਿੱਤੀਆਂ ਹੋਈਆਂ ਨੇ। ਬਸਦਾ ਵਰਤਣ ਨੂੰ ਜਿਨ੍ਹਾਂ ਦੇ ਮਨ ਵਿੱਚ ਇਹ ਖਿਆਲ ਆ ਜਾਂਦਾ ਇੰਨੀਆਂ ਬਖਸ਼, ਇੰਨੀਆਂ ਰੱਖਾਂ, ਐਡੀ ਮਿਹਰ ਉਹਦੀ, ਉਹ ਸਿਮਰ ਸਿਮਰ ਆਨੰਦ ਕਰ। ਬਸ ਫਿਰ ਉਹ ਦੁਨੀਆਂ ਦੇ ਪਦਾਰਥਾਂ ਵਿੱਚੋਂ ਆਨੰਦ ਨਹੀਂ ਲੈਂਦੇ, ਉਹਦੇ ਧੰਨਵਾਦ ਵਿੱਚੋਂ ਹੀ ਆਨੰਦ ਹੈ, ਉਹਦਾ ਸ਼ੁਕਰ ਕਰਨਾ ਹੀ ਉਹਨਾਂ ਦਾ ਆਨੰਦ ਹੈ। ਪ੍ਰਾਰਥਨਾ, ਬੇਨਤੀ, ਇਹਦਾ ਅਰਥ ਪ੍ਰਾਰਥਨਾ ਦਾ ਕੀ ਹੈ ਪੰਜਾਬੀ ਵਿੱਚ? ਪ੍ਰਾਰਥਨਾ ਹਿੰਦੀ ਸ਼ਬਦ ਹੈ, ਪ੍ਰਾਰਥਨਾ ਦਾ ਅਰਥ ਹੈ ਧੰਨਵਾਦ ਹੈ ਗੁਰਸਿੱਖ ਪਿਆਰਿਆ। ਜਿਹੜੀ ਅਸੀਂ ਬੇਨਤੀ ਪ੍ਰਾਰਥਨਾ ਕਰਨੀ ਹੈ ਨਾ, ਇਹਦਾ ਅਰਥ ਹੀ ਧੰਨਵਾਦ ਹੈ, ਔਰ ਧੰਨਵਾਦ ਤੋਂ ਇਹਦਾ ਅਰਥ ਹੈ ਕੋਈ ਨਹੀਂ। ਪ੍ਰਾਰਥਨਾ ਕਰਨੀ ਕੀ ਹੈ? ਬਾਣੀ ਪੜ੍ਹਨੀ ਹੈ, ਸਿਮਰਨ ਕਰਨੇ, ਅਰਦਾਸ ਕਰਨੀ ਹੈ, ਵਾਹਿਗੁਰੂ ਤੂੰ ਬਹੁਤ ਕੁਝ ਦਿੱਤਾ, ਇਹ ਹੈ ਪ੍ਰਾਰਥਨਾ। ਤੂੰ ਇੰਨਾ ਕੁਝ ਦਿੱਤਾ ਮੈਨੂੰ, ਮੈਂ ਇਹਦੇ ਕਾਬਲ ਵੀ ਨਹੀਂ ਸੀ। ਤੇ ਜੇ ਆਪਾਂ ਸੋਚ ਲਈਏ ਜੋ ਕੁਝ ਰੱਬ ਨੇ ਦਿੱਤਾ ਹੈ, ਰੱਬ ਦੀ ਕੀ ਮੱਕੀ ਵੱਢ ਕੇ ਆਏ ਆਪਾਂ, ਗਡਾਈ ਕੀਤੀ ਹੈ, ਕੀ ਕੰਮ ਕੀਤਾ ਰੱਬ ਨੇ ਆਪਾਂ ਨੂੰ? ਮਨੁੱਖ ਜਨਮ ਦਿੱਤਾ, ਦੀਨੇ ਹਸਤ ਪਾਮ ਕਰਨ ਨੇ ਤਾਂ ਰਸ਼ਨਾ, ਇੰਨੇ ਪਦਾਰਥ, ਇੰਨੇ ਇੰਦਰੇ, ਇਤਨਾ ਸੁੰਦਰ ਸਰੂਪ। ਪ੍ਰਾਰਥਨਾ ਕੀ ਹੈ? ਵਾਹਿਗੁਰੂ ਮੈਂ ਤਾਂ ਇਹਦੇ ਕਾਬਲ ਨਹੀਂ ਸੀ, ਤੂੰ ਕਿਰਪਾ ਕਰਕੇ ਮੈਨੂੰ ਦਿੱਤਾ, ਇਹ ਹੈ ਪ੍ਰਾਰਥਨਾ। ਤੂੰ ਬਹੁਤ ਕੁਝ ਦਿੱਤਾ, ਇਹ ਤਾਂ ਹੁੰਦੀ ਹੈ ਪ੍ਰਾਰਥਨਾ। ਤੇ ਜਿਹੜੀਆਂ ਸਾਡੀਆਂ ਪ੍ਰਾਰਥਨਾ ਨੇ, ਮੈਂ ਉਹ ਇੱਕੋ ਹੈ ਗੁਰਮੁਖ ਪਿਆਰਿਓ, ਮੈਂ ਵੀ ਤੁਸੀਂ ਵੀ, ਕਦੇ ਗੁਰਦੁਆਰੇ ਆ ਕੇ ਕਹਿਣਾ ਹੀ ਨਹੀਂ ਤੂੰ ਬਹੁਤ ਕੁਝ ਦਿੱਤਾ, ਇੱਕੋ ਗੱਲ ਕਵਾਂਗੇ, ਉਹ ਬਾਬੇ ਤੂੰ ਪਿਛਲੀਆਂ ਗੱਲਾਂ ਛੱਡ, ਅੱਜ ਦੱਸ ਕੀ ਦਿੰਦਾ, ਪਿਛਲੀਆਂ ਖਾਧੀਆਂ ਪੀਤੀਆਂ ਤੂੰ ਗਾਹ ਨੂੰ ਦੱਸ ਕੀ ਦਿੰਦਾ? ਪ੍ਰਾਰਥਨਾ ਹੋਈ, ਇਹ ਅਰਦਾਸ ਹੈ ਤਾਂ ਹਬਸ਼ ਹੈ ਤਾਂ ਤ੍ਰਿਸ਼ਨਾ ਹੈ, ਇਹ ਤਾਂ ਕਾਮਨਾ ਦਾ ਮਾਰਿਆ ਭੁੱਖਾ ਫਿਰਦਾ ਤੂੰ। ਪ੍ਰਾਰਥਨਾ ਕੀ ਕਰਨੀ ਹੈ? ਤੂੰ ਬਹੁਤ ਕੁਝ ਦਿੱਤਾ। ਲਓ ਇਹਨੂੰ ਪੰਜਾਬੀ ਵਿੱਚ ਸਮਝ ਲਓ। ਕੋਈ ਸੱਜਣ ਮਿੱਤਰ ਤੁਹਾਨੂੰ ਸਹਾਇਤਾ ਕਰਦਾ, ਫੇਰ ਗਏ ਉਹਦੇ ਕੋਲ, ਪਹਿਲਾਂ ਮੰਗੋਗੇ ਨਹੀਂ, ਪਹਿਲਾਂ ਕਹੋਗੇ ਤੇਰਾ ਬਹੁਤ ਧੰਨਵਾਦ, ਤੂੰ ਅੱਗੇ ਵੀ ਮੈਨੂੰ ਬਹੁਤ ਕੁਝ ਦਿੱਤਾ। ਜੇ ਪਿਛਲਾ ਯਾਦ ਹੀ ਨਾ ਕਰੋ, ਗਾਹ ਹੀ ਕਹਿ ਦੋ 10,000 ਫੜਾ ਛੇਤੀ, ਵੀ ਮੈਂ ਤਾਂ ਫਸਿਆ ਹੋਇਆ। ਉਹ ਕੋਈ ਗੱਲ ਬਣੀ, ਉਹ ਪ੍ਰਾਰਥਨਾ ਹੀ, ਉਹ ਤ੍ਰਿਸ਼ਨ ਹੈ, ਉਹ ਤੇਰੀ ਭੁੱਖ ਹੈ, ਪਹਿਲਾਂ ਉਹਨੂੰ ਜਾ ਕੇ ਕਹੋ ਤੇ ਤੂੰ ਵੇ ਮੈਨੂੰ ਪਹਿਲਾਂ ਵੀ ਬਹੁਤ ਸਹਾਇਤਾ ਦਿੱਤੀ, ਤੂੰ ਪਹਿਲਾਂ ਵੀ ਮੈਨੂੰ ਬਹੁਤ ਕੁਝ ਦਿੱਤਾ, ਪਹਿਲਾਂ ਉਹਦੇ ਧੰਨਵਾਦੀ ਬਣੋ। ਜੇ ਧੰਨਵਾਦੀ ਬਣ ਜਾਓਗੇ, ਉਹ ਅਹਿਸਾਸ ਕਰੂਗਾ ਕਿ ਮੇਰਾ ਪਹਿਲਾ ਦਿੱਤਾ ਇਹਦੇ ਯਾਦ ਹੈ, ਇਹ ਮੇਰੀ ਉਪਮਾ ਕਰ ਰਿਹਾ, ਗਾਹ ਨੂੰ ਵੀ ਦੇਣ ਨੂੰ ਤਿਆਰ ਹੋ ਜਾਊਗਾ। ਪਰ ਆਪਾਂ ਪਹਿਲਾਂ ਲੱਤਾਂ ਮੁੱਕ ਰਹੇ ਤੇ ਗਾਹ ਨੂੰ ਫੇਰ ਮੰਗਣ ਆਉਂਦੇ। ਮਾਰਗੇਜ ਕਰੀਏ ਤੁਸੀਂ ਬੈਂਕਾਂ ਚੋਂ, ਤੇ ਜਿਹਦੀਆਂ ਪਹਿਲੀ ਕਿਸ਼ਤਾਂ ਟੁੱਟੀਆਂ ਵੀ, ਗਾਹ ਨੂੰ ਮਕਾਨ ਤੇ ਪੈਸੇ ਕਿੱਥੇ ਮਿਲ ਜਾਣਗੇ? ਪਹਿਲਾਂ ਪਹਿਲੇ ਮੋੜੋ, ਪਹਿਲੇ ਦਾ ਧੰਨਵਾਦ ਕਰੋ। ਉਹ ਕੀ ਹੈ? ਉਹ ਵਾਹਿਗੁਰੂ ਸਵਾਸ ਸਵਾਸ ਰੱਖਦਾ, ਬਹੁਤ ਦਾਤਾਂ ਦਿੱਤੀਆਂ, ਸਾਸ ਸਾਸ ਪ੍ਰਤਪਾਲੇ, ਔਖੀ ਘੜੀ ਤੋਂ ਤੈਨੂੰ ਬਚਾਉਂਦਾ, ਹਰ ਸਮੇਂ ਤੇਰੇ ਨਾਲ ਹੈ। ਇਸ ਧੰਨਵਾਦ ਦਾ ਆਨੰਦ ਲਓ, ਜੋ ਕੁਝ ਉਹਨੇ ਦਿੱਤਾ, ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਉਹਦੇ ਸਿਮਰਨ ਵਿੱਚ, ਉਹਦੀ ਯਾਦ ਵਿੱਚ, ਉਹਦੇ ਧੰਨਵਾਦ ਵਿੱਚ ਜਿਹੜਾ ਆਨੰਦ ਹੈ ਨਾ ਗੁਰਮੁਖ ਪਿਆਰਿਓ, ਕਿਉਂਕਿ ਅਚਰਜ ਵਡਿਆਈ ਹੈ ਉਹਦੀ, ਦੰਦਾ ਹੀ ਨਹੀਂ ਧੰਨਵਾਦੀ ਬਣ ਕੇ ਰਹਿ ਦਿੱਤਾ ਹੋਇਆ ਲੈ ਵੀ ਸਕਦਾ ਹੈ, ਵਡਿਆਈਆਂ ਤੈਨੂੰ ਦੇ ਵੀ ਸਕਦਾ ਤੇ ਲੈ ਵੀ ਸਕਦਾ। ਇਸ ਕਰਕੇ ਧੰਨਵਾਦੀ ਅੱਜ ਦੇ ਹੁਕਮ ਵਿੱਚ ਗੁਰੂ ਅਰਜਨ ਦੇਵ ਜੀ ਨੇ ਭਰੋਸਾ ਬਣਾਇਆ ਸਿੱਖੋ ਆਪਣਾ ਕਿ ਵਾਹਿਗੁਰੂ ਦਾ ਸੁਭਾਅ ਹੈ ਉਹ ਆਪਣੇ ਸੇਵਕਾਂ ਨੂੰ ਤਿੰਨੇ ਕਾਲ ਔਖਾ ਸਮਾਂ ਨਹੀਂ ਆਉਣ ਦਿੰਦਾ। ਜਿੱਥੇ ਵੀ ਆਵੇਗਾ ਉੱਥੇ ਹੀ ਜਿੱਥੇ ਵੀ ਸਵਾਸ ਸਵਾਸ ਵਾਹਿਗੁਰੂ ਨੂੰ ਯਾਦ ਕਰੋਗੇ ਉੱਥੇ ਹੀ ਨਾਲ ਖੜਾ, ਜੇ ਜੇ ਮਨ ਤੂੰ ਧਾਮਦਾ ਤੈ ਤੈ ਹਰ ਤੇਰੇ ਨਾਲੇ, ਉੱਥੇ ਹੀ ਤੇਰੇ ਨਾਲ ਗਏ। ਪਰ ਅਸੀਂ ਆਨੰਦ ਕਦੋਂ ਲੈਣਾ ਉਹਦਾ ਧੰਨਵਾਦ ਕਰਕੇ ਸਿਮਰਨ ਕਰਕੇ। ਵਾਹਿਗੁਰੂ ਤੂੰ ਬਹੁਤ ਕੁਝ ਦਿੱਤਾ, ਤੂੰ ਹੀ ਮੈਨੂੰ ਪਿੱਛੇ ਰੱਖਿਆ, ਤੂੰ ਹੀ ਹੁਣ ਮੈਨੂੰ ਰੱਖ ਰਿਹਾ ਤੇ ਤੂੰ ਹੀ ਗਾਹਾਂ ਦੇ ਸਮੇਂ ਵਿੱਚ ਰੱਖੇਗਾ। ਤਿੰਨੇ ਕਾਲ ਔਖੀ ਘੜੀ ਨਾ ਦੇਖਣ ਦੇਈ।